ਸਤਿਗੁਰੂ ਜੀ ਆਪਣੇ ਲਿਖੇ ਅਤੇ ਬਣਾਏ ਪ੍ਰੋਗਰਾਮ ਅਨੁਸਾਰ ਲਾਂਗਰੀ ਸਿੱਖ ਭੇਡ ਵਾਲੀ ਭੇਜੇ ਅਤੇ ਆਪ ਹੋਰ ਨਗਰਾਂ ਵਿੱਚੋਂ ਚਰਨ ਪਾਉਂਦੇ ਆਉਣ ਦਾ ਹੁਕਮ ਭੇਜਿਆ। ਭੇਡ ਵਾਲੀ ਸਿਪਾਹੀਆਂ ਜਾ ਕੇ ਆ, ਕੋਈ ਦੌਰਾ ਨਾ ਇੱਥੇ ਥੰਮੇ, ਜੇ ਕਿਸੇ ਇਹ ਸਾਡਾ ਕਿਹਾ ਉਲਟਿਆ ਤਾਂ ਤਕਲੀਫ ਦੇਵਾਂਗੇ। ਜੈਤਾ ਸਿੰਘ ਜਿਸ ਅਰਜ ਘਰ ਦੌਰਾ ਮੰਗਿਆ ਹੋਇਆ ਸੀ, ਭਾਈ ਨਾਰਾਇਣ ਸਿੰਘ, ਦੂਲਾ ਸਿੰਘ, ਪ੍ਰਤਾਪ ਸਿੰਘ ਅਤੇ ਭਤੀਜੇ ਇੰਦਰ ਸਿੰਘ ਦੀ ਸਲਾਹ ਲੱਗ ਡਰ ਗਿਆ। ਦੌਰੇ ਦੇ ਆਏ ਲਾਂਗਰੀਆਂ ਨੂੰ ਥੰਮੇ ਨਾ, ਕਿਉਂਕਿ ਉੱਪਰੋਂ ਦੌਰਾ ਖੁੱਲ੍ਹ ਗਏ ਦਾ ਹੁਕਮ ਅਜੇ ਉਸਨੂੰ ਕਿਸੇ ਨਾ ਦੱਸਿਆ ਸੀ। ਇਹ ਆਪ ਕਮਜ਼ੋਰ ਦਿਲਾ ਸੀ। ਜੈਤਾ ਸਿੰਘ ਦੇ ਘਰ ਵਾਲੀ ਰਾਮ ਕੌਰ ਲਾਂਗੀਆਂ ਨੂੰ ਠੇਲ ਮਠੇਲਾ ਹੋਇਆ ਦੇਖ ਕਿਹਾ, ਮੈਂ ਸਮਝ ਗਈ ਹਾਂ, ਮੁੰਡਿਆਂ ਦਾ ਪਿਓ ਪੁਲਿਸ ਦੇ ਦਾਬੇ ਤੋਂ ਡਰ ਗਿਆ ਹੈ, ਪਰ ਮੈਂ ਤੁਹਾਨੂੰ ਸਭ ਰਸਤ ਦਿੰਦੀ ਹਾਂ। ਤੁਸੀਂ ਲੋਹ ਗੱਡੋ, ਚੁੰਬੇ ਪੁੱਟੋ, ਭਾਂਡੇ ਦਿੰਦੀ ਹਾਂ ਅਤੇ ਕਹਿੰਦੀ ਹਾਂ, ਕੌਣ ਹੈ ਮੇਰੇ ਸਤਿਗੁਰੂ ਵੱਡੇ ਪ੍ਰਤਾਪ ਵਾਲੇ ਦਾ ਦੌਰਾ ਰੋਕਣ ਵਾਲਾ? ਤੁਸੀਂ ਲੰਗਰ ਦੀ ਸਭ ਤਿਆਰੀ ਕਰੋ। ਅੰਦਰੋਂ ਕੱਢ ਦਾਤਰੀਆਂ ਸਾਧਾਂ ਨੂੰ ਦਿੱਤੀਆਂ ਅਤੇ ਕਿਹਾ, ਤੁਸੀਂ ਆਪ ਸਾਡੇ ਖੇਤਾਂ ਵਿੱਚੋਂ ਜਾ ਪੱਠੇ ਵੱਢੋ ਗੁਰੂ ਕੇ ਘੋੜਿਆਂ ਊਠਾਂ ਵਾਸਤੇ। ਕਵੇ ਵੇਖੋ ਜੀ, ਅੱਜ ਸਾਡੇ ਗੁਰੂ ਜੀ ਦਾ ਦੌਰਾ ਜਿਹੜੇ ਰੋਕ ਰੱਖਣਗੇ, ਕੱਲ੍ਹ ਨੂੰ ਸਾਨੂੰ ਕਿੱਥੇ ਰਹਿਣ ਦੇਣਗੇ? ਉਹ ਵੇਲੇ ਲੱਦ ਗਏ ਜਦ ਦਾਬੇ ਅਸੀਂ ਜਰਦੇ ਸਾਂ, ਹੁਣ ਨਹੀਂ ਜਰਦੇ। ਮਾਈ ਰਾਮ ਕੌਰ ਅੰਦਰੋਂ ਕੱਢ ਕੱਢ ਰਸਤ ਮੰਜੇ ਵਸਤਾਂ ਸਾਧਾਂ ਨੂੰ ਦਿੱਤੀਆਂ ਅਤੇ ਅੰਦਰ ਵਾੜ ਜੈਤਾ ਸਿੰਘ ਨੂੰ ਕਿਹਾ, ਤੁਸੀਂ ਤਗੜੇ ਹੋਵੋ, ਕੋਈ ਆਖਰ ਨਹੀਂ ਆ ਜਾਂਦੀ, ਕੋਈ ਕਤਲ ਨਹੀਂ ਕੀਤੇ ਹੋਏ ਦੌਰੇ ਵਿਚਲੇ ਸਾਧੂਆਂ। ਜੈਤਾ ਸਿੰਘ ਕਿਹਾ, ਕੀ ਕਰਾਂ, ਭਰਾਵਾਂ ਅਤੇ ਭਤੀਜੇ ਵੀ ਡਰਾਇਆ ਏ, ਅਤੇ ਹਰ ਦੌਰੇ ਵਾਲੇ ਨਗਰ ਥਾਣੇ ਦੇ ਸਿਪਾਹੀ ਜਾ ਦਾਬੇ ਮਾਰਦੇ ਨੇ। ਸੁਣਿਆ ਹੈ ਅਮਰੂ ਦੇ ਸਟੇਸ਼ਨ 'ਤੇ ਦੌਰੇ ਦੇ ਅੱਗੇ ਨਾ ਆਉਣ ਦਾ ਫੱਟਾ ਵੀ ਥਾਣੇਦਾਰ ਲਵਾ ਦਿੱਤਾ ਏ। ਮਾਈ ਕਿਹਾ, ਮੈਂ ਸਭ ਸਿਰ 'ਤੇ ਚੱਲਾਂਗੀ, ਤੁਸੀਂ ਦੁਚਿੱਤੀ ਵਿੱਚ ਨਾ ਰਵੋ ਅਤੇ ਬਵੋ, ਅੰਦਰ ਭਜਨ ਕਰੋ ਅਤੇ ਅਰਦਾਸ ਕਰੋ, ਹੇ ਸੱਚੇ ਪਾਤਸ਼ਾਹ ਤੇਰੇ ਹਾਥੀ ਪੱਤ ਹੈ, ਮੈਂ ਇੱਧਰੋਂ ਵੀ ਡਰਦਾ ਹਾਂ ਉੱਧਰੋਂ ਵੀ ਮਰਦਾ ਹਾਂ, ਆਪ ਦੇ ਮੱਥੇ ਕਿਵੇਂ ਲੱਗਾਂਗਾ। ਮੰਗ ਕੇ ਲਿਆ ਦੌਰਾ ਬੇਰਸ ਬਣ ਰਿਹਾ ਏ। ਜੈਤਾ ਸਿੰਘ ਦੇ ਭਰਾ ਆ ਕਿਹਾ, ਤੂੰ ਰਾਮ ਕੌਰੇ ਖੌਰੇ ਕਿਹੜੇ ਖੂਹ ਸਾਨੂੰ ਸੁੱਟਣਾ ਏ? ਰਾਮ ਕੌਰ ਕਿਹਾ, ਸੰਮਣ ਅਤੇ ਮੂਸਣ ਕੀਤੇ ਬਚਨ 'ਤੇ ਤੁਲੇ ਸੀ, ਤਾਂ ਗੁਰੂ ਜੀ ਨੇ ਮਰੇ ਨੂੰ ਵੀ ਜਵਾਲ ਲਿਆ। ਪ੍ਰੇਮ ਦੇ ਰਾਹੇ ਪਿਆ ਪਰਖਾਂ ਪੈਂਦੀਆਂ ਹੀ ਹਨ, ਬਿਰਥਾ ਜਨਮ ਸਾਡਾ ਗਿਆ, ਜੇ ਦਰਸ ਗੁਰਾਂ ਦਾ ਘਰ ਨਾ ਪਿਆ ਮੈਂ ਇਦੂ ਮਰ ਗਈ ਚੰਗੀ। ਰਾਮ ਕੌਰ ਕਿਹਾ, ਮੈਂ ਪੇਕੇ ਘਰ ਹੁੰਦੀ ਸੁਣਿਆ ਸੀ ਕਿ ਇੱਕ ਲੋਪੋਕਿਆਂ ਦੇ ਸਾਧ ਸੁੰਦਰ ਸਿੰਘ ਦਾ ਇੱਕੋ ਪੁੱਤਰ ਸੀ ਅਤੇ ਸੁੰਦਰ ਸਿੰਘ ਪਿੰਡ 'ਚ ਆਗੂ ਸਿੱਖ ਸੀ, ਢੋਲਕ ਵਜਾ, ਸ਼ਬਦ ਪੜ੍ਹ, ਦੀਵਾਨ ਲਾ, ਸਾਰੇ ਨਗਰ ਦੇ ਸਿੱਖਾਂ ਨੂੰ ਰਾਮ ਮੰਨੀ ਲਾਈ ਰੱਖਦਾ ਸੀ। ਉਹਨਾਂ ਦੇ ਮੇਲੀਆਂ ਦੇ ਘਰ ਧੀ ਦੀ ਜੰਝ ਆਈ, ਉਹ ਸ਼ਬਦ ਪੜ੍ਹ ਟੁਕਾਈ, ਰਾਤ ਪੀੜ ਪਈ ਅਤੇ ਉਸਦਾ ਇੱਕੋ ਬੱਚਾ ਚੜ੍ਹ ਗਿਆ। ਉਸ ਸੁਪਤਨੀ ਨੂੰ ਕਿਹਾ, ਕਿਸੇ ਨੂੰ ਨਾ ਦੱਸੀ, ਅੰਮ੍ਰਿਤ ਵੇਲੇ ਉੱਠ, ਇਸ਼ਨਾਨ ਕਰ, ਉਹਨਾਂ ਵੱਲ ਜਾ, ਦੀਵਾਨ ਲਾ, ਆਨੰਦ ਕਰਾ, ਬੀਬੀ ਨੂੰ ਵਿਦਾ ਕਰ, ਦੱਸਿਓ ਸੂ। ਸਾਧਾਂ ਨੂੰ ਨਾਲ ਲਿਆ ਕੇ ਪੁੱਤਰ ਦਾ ਸੰਸਕਾਰ ਕੀਤਾ ਸੀ। ਉਹ ਤਾਂ ਸਿੱਖ ਇੱਕ ਦਾ ਕਾਰ ਹੀ ਸੀ ਅਤੇ ਸੁੰਦਰ ਸਿੰਘ ਹੋਰਾਂ ਦਾ ਪੁੱਤਰ ਚੜ੍ਹ ਗਿਆ ਸੀ। ਇਹ ਦੌਰਾ ਸਤਿਗੁਰੂ ਜੀ ਦਾ ਏ, ਕਈ ਸਾਧੂ ਨਾਲ ਹਨ, ਸਾਡੇ ਘਰ ਸੁੱਖ ਵੀ ਏ, ਅਸੀਂ ਐਵੇਂ ਡਰ ਕੇ ਦੌਰੇ ਦਾ ਸਵਾਦ ਕਿਉਂ ਪੈ ਭੰਗ ਕਰੀਏ? ਗੁਰੂ ਕੇ ਸਿੱਖਾਂ ਆਪਣੇ ਪਿਆਰ ਅਤੇ ਪਿਆਰੇ ਦੀ ਲਗਨ ਨੂੰ ਕਈ ਸਖਤੀਆਂ ਸਹਿ ਸਮੁੰਦਰਾਂ ਤੋਂ ਪਾਰ ਟੱਪ ਹੁਕਮਨਾਮੇ ਲਿਆਉਂਦੇ ਸੀ ਅਤੇ ਗੁਰੂ ਕੇ ਹੁਕਮ ਅਤੇ ਦਰਸ਼ਨ ਨਿਮਿੱਤ ਪਾਠ ਕਰਨ ਹਿੱਤ ਕਈ ਸਖਤੀਆਂ ਸਹੀਆਂ ਸੀ। ਜੋ ਉਹ ਗੁਰੂ ਹੈ ਅਤੇ ਅਸੀਂ ਉਹ ਸਿੱਖ ਹਾਂ ਤਾਂ ਉਹ ਭਲੀ ਕਰੇਗਾ, ਅਸੀਂ ਸਭ ਸਖਤੀ ਖਿੜੇ ਮੱਥੇ ਝੱਲਾਂਗੇ, ਤੁਸੀਂ ਨਹੀਂ ਸਾਥ ਦਿੰਦੇ ਅਤੇ ਨਾ ਦਿਓ। ਇਹ ਸੁਣ ਉਹ ਚਲਾ ਗਿਆ। ਤਾਂਹੀਓ ਅਤੇ ਸਤਿਗੁਰੂ ਜੀ ਵੀ ਸਮੇਤ ਸੰਗਤਾਂ ਦੇ ਆ ਦਰਸ਼ਨ ਦਿੱਤੇ, ਸਭ ਦੇ ਉਤਾਰੇ ਹੋ ਗਏ। ਇਤਨੇ ਨੂੰ ਹਰਨਾਮ ਸਿੰਘ ਜੀ ਨੇ ਭੇਡ ਵਾਲੀ ਪਤਾ ਭੇਜ ਦਿੱਤਾ, ਉੱਪਰੋਂ ਹੁਕਮ ਆ ਫੱਟਾ ਅਮਰੂ ਦੇ ਸਟੇਸ਼ਨ ਤੋਂ ਪੁਟਾ ਦਿੱਤਾ ਗਿਆ ਹੈ ਅਤੇ ਗੁਰਮੁਖ ਸਿੰਘ ਸਣੇ ਭਰਾ ਦੇ 15 ਦਿਨਾਂ ਤੱਕ ਅੰਦਰ ਹੀ ਥਾਣੇ ਦੇ ਰਹੇਗਾ। ਸਭ ਕਾਰਜ ਸਤਿਗੁਰਾਂ ਦੀ ਕਿਰਪਾ ਨਾਲ ਸ਼ੁੱਧ ਹੋ ਗਏ ਹਨ। ਇਹ ਸੁਣ ਜੈਤਾ ਸਿੰਘ ਨੇ ਸਤਿਗੁਰੂ ਜੀ ਦੀ ਚਰਨੀ ਸੀਸ ਨਿਵਾ ਹੱਥ ਜੋੜ ਆਪਣੇ ਅਤੇ ਮੰਦੀ ਵਿਵਸਥਾ ਬੀਤੀ ਅਤੇ ਰਾਮ ਕੌਰ ਦੀ ਦਲੇਰੀ ਕੀਤੀ ਦੀ ਵਾਰਤਾ ਸੰਗਤ ਵਿੱਚ ਖੜੋ ਸੁਣਾਈ। ਸਤਿਗੁਰੂ ਜੀ ਇਸ਼ਨਾਨ ਕਰ ਜਲ ਛੱਕ ਦੀਵਾਨ ਵਿੱਚ ਜਾ ਦਰਸ਼ਨ ਦਿੱਤੇ। ਸਾਧ ਸੰਗਤ ਨੂੰ ਜੈਤਾ ਸਿੰਘ ਅਤੇ ਰਾਮ ਕੌਰ ਦੇ ਨਾਲ ਬੀਤੀ ਦਲੇਰੀ ਕੀਤੀ ਦੀ ਕਹਾਣੀ ਕਥਾ ਸੁਣਾ ਕਿਹਾ। ਇਹੋ ਜਿਹਾ ਹੀ ਮਾਈਆਂ ਨੂੰ ਗੁਰੂ ਜੀ ਮਾਈਆਂ ਰੱਬ ਰਜਾਈਆਂ ਕਿਹਾ ਹੋਣਾ ਹੈ। ਭੇਡ ਵਾਲੀ ਰਾਤ ਦੀਵਾਨ ਲੱਗਾ। ਸਵੇਰੇ ਆਸਾ ਦੀ ਵਾਰ ਦੇ ਭੋਗ ਬਾਅਦ ਜਲ ਲੱਸੀ ਜੋ ਮਿਲਿਆ ਛੱਕ ਸੰਗਤ ਅਤੇ ਸਤਿਗੁਰੂ ਜੀ ਨੀਲਿਆਂ ਵਾਲੀ ਆਏ ਦਰਸ਼ਨ ਦਿੱਤੇ। ਨੀਲਿਆਂ ਵਾਲੀ ਮਹਾਂ ਸਿੰਘ, ਸਰਦਾਰਾ ਸਿੰਘ, ਦਰਬਾਰਾ ਸਿੰਘ, ਹਜ਼ਾਰਾ ਸਿੰਘ ਆਦਿ ਸਿੱਖ ਸੀ। ਰਾਗੀ, ਸਬਦੀ, ਢਾਡੀ ਵਾਰੀ ਵਾਰੀ 2 ਦਿਨ ਸਾਧ ਸੰਗਤ ਨੂੰ ਸ਼ਬਦ ਗੁਰਮਤ ਪ੍ਰਚਾਰ ਸੁਣਾਉਂਦੇ ਰਹੇ। ਦੂਜੇ ਦਿਨ ਸੰਤ ਅਤਰ ਸਿੰਘ ਹੋਰਾਂ ਨੂੰ ਹਰਨਾਮ ਸਿੰਘ ਘੁੱਦਾਂ ਵਾਲੇ ਆਪਣੀ ਅਤੇ ਗੁਰਮੁਖ ਸਿੰਘ ਦੀ ਗੱਲ ਹੋਈ ਦੀ ਵਾਰਤਾ ਸੁਣਾਈ ਅਤੇ ਕਿਹਾ ਕਿ ਤੁਸੀਂ ਯੋਗ ਜਾਣੋ ਤਾਂ ਬਚਨ ਬਿਲਾਸ 'ਚ ਜਿਤਾ ਦੇਣਾ ਕਿ ਗੁਰੂ ਦੇ ਆਸਰੇ ਸਿੱਖ ਦਾ ਵਾਕ ਪੂਰਾ ਹੋਇਆ ਹੈ। ਇਹ ਜੋ ਗੁਰਮੁਖ ਸਿੰਘ ਦੇ ਬਾਹਰ ਮੂਹਰੇ ਦੀਵਾਨ ਲੱਗਾ ਹੈ। ਸੰਤ ਜੀ ਨੂੰ ਕੁਝ ਅੱਗੇ ਹੀ ਦੌਰਾ ਰੁਕਣਾ ਸੁਣ ਰੋਸ ਸੀ। ਸੰਤ ਜੀ ਧਾਰਨ ਮੁੱਖ ਰੱਖ ਵਿਆਖਿਆ ਕਹੋ ਨਾਨਕ ਤਿਸ ਪ੍ਰਭ ਬਲਿਹਾਰੀ ਜਿਨ ਜਨ ਕਾ ਕੀਨੋ ਪੂਰਨ ਵਾਕ। ਵਿੱਚ ਗੁਰੂ ਅਰਜਨ ਦੇਵ ਜੀ ਅਤੇ ਸੁਲਹੀ ਦੀ ਵਾਰਤਾ ਸੁਣਾਉਣੀ ਆਰੰਭ ਦਿੱਤੀ। ਸਤਿਗੁਰੂ ਜੀ ਹਰਨਾਮ ਸਿੰਘ ਘੁੱਦਾਂ ਵਾਲੇ ਨੂੰ ਕੋਲ ਸੱਦ ਕਿਹਾ ਜੋ ਗੁਰੂ ਕਿਰਪਾ ਕੀਤੀ ਏ ਉਹਦਾ ਫਲ ਪ੍ਰਤੱਖ ਦਿਸਦਾ ਹੈ। ਤੈਨੂੰ ਸਹਿਜ ਨਾਲ ਸਮਝਾਉਂਦਾ ਹਾਂ। ਅਵਲ ਤੇ ਮਨ ਵਿੱਚ ਵੀ ਇਹ ਉੱਕਾ ਨਾ ਆਵੇ ਕਿ ਆਹ ਕੰਮ ਕਰ ਵਿਖਾਇਆ ਏ ਪਰ ਮੂੰਹੋਂ ਤੇ ਮੂਲ ਨਾ ਨਿਕਲੇ। ਕਿਉਂਕਿ ਗੁਰਵਾਕ ਨਾਨਕ ਜੇ ਕੋ ਆਪੋ ਜਾਣਾ ਹੈ ਅੱਗੇ ਗਿਆ ਨਾ ਸੋ ਹੈ। ਗੁਰੂ ਕੇ ਸਿੱਖ ਨੂੰ ਅਤੇ ਹਰ ਦਰਗਾਹ ਗੁਰਸਿੱਖ ਪਹਿਨਾਈ ਹੈ ਦਾ ਆਦਰ ਯੋਗ ਮਨ ਬਚ ਕਰਮ ਕਰ ਥਾਂ ਲੈਣੀ ਚਾਹੀਦੀ ਏ। ਤੂੰ ਅਤਰ ਸਿੰਘ ਨੂੰ ਕੰਨ ਵਿੱਚ ਮੇਰੇ ਵੱਲੋਂ ਜਾ ਕਹੋ ਇਹ ਵਾਰਤਾ ਵਿੱਚ ਛੱਡ ਹੋਰ ਬਚਨ ਅਤੇ ਸ਼ਬਦ ਕੀਰਤਨ ਕਰੇ। ਸੰਤ ਜੀ ਅੱਗੇ ਜਾਂਦਿਆਂ ਨੂੰ ਸੁਲਹੀ ਅਤੇ ਨਾਰਾਇਣ ਰਾਖ ਸੁਲਹੀ ਕਾ ਹਾਥ ਕਹੀ ਨਾ ਪਹੁੰਚੈ ਸੁਲਹੀ ਹੋਏ ਮੂਆ ਨਾ ਪਾਕ ਤੁਕਾਂ ਪੜ੍ਹ ਇਸ ਦਾ ਅਰਥ ਕਰਨ ਹੀ ਲੱਗੇ ਸੀ। ਸਭ ਸੰਗਤ ਨੂੰ ਖੋਲ੍ਹ ਕੇ ਦੱਸਣਾ ਹੀ ਆਰੰਭਿਆ ਸੀ ਕਿ ਉਵੇਂ ਦੀ ਵਾਰਤਾ ਇਸ ਦੌਰੇ ਵਿੱਚ ਪ੍ਰਤੱਖ ਅਸਾਂ ਅੱਖੀ ਵੇਖੀ ਹੈ। ਹਰਨਾਮ ਸਿੰਘ ਅਤੇ ਗੁਰਮੁਖ ਸਿੰਘ ਵਿੱਚ ਗੱਲ ਹੋਈ ਦੇ ਝੇੜੇ ਵਿੱਚ ਕਿ ਹਰਨਾਮ ਸਿੰਘ ਸੰਤ ਜੀ ਦੇ ਕੰਨ ਵਿੱਚ ਸਤਿਗੁਰੂ ਜੀ ਦਾ ਹੁਕਮ ਹੋਰ ਬਚਨ ਨਾ ਕਰਨ ਦਾ ਜਾ ਕਿਹਾ ਤਾਂ ਸੰਤ ਜੀ ਝੱਟ ਹੀ ਕਾਰਜ ਸੰਤਾਂ ਦੇ ਮੇਰਾ ਸਤਿਗੁਰ ਆਪ ਖਲੋਇਆ ਕਾਰਜ ਸੰਤਾਂ ਦੇ ਧਾਰਨਾ ਬਦਲ ਲਈ। 2 ਰਾਤਾਂ ਦੌਰਾ ਨੀਲਿਆਂ ਵਾਲੀ ਰਿਹਾ। ਬਾਅਦ 1 ਰਾਤ ਜਲਾਲ, 2 ਰਾਤਾਂ ਘੁੱਦੀ, 1 ਰਾਤ ਕੁਕਾਰੀ ਅਤੇ 1 ਰਾਤ ਰਾਹੇ ਬਿਆਸ ਕੰਢੇ ਕੱਟ ਸਾਹੀਵਾਲ ਮਿੰਟ ਕੁੰਬਰੀ ਦੌਰਾ ਪੁੱਜਾ। ਮਿੰਟ ਕੁੰਬਰੀ ਸਿਆਲਕੋਟ ਦੇ ਜ਼ਿਲ੍ਹੇ ਦੇ ਆਲੋ ਮਹਾਰ ਦੇ ਠੇਕੇਦਾਰ ਸਰਦਾਰ ਗਣੇਸ਼ਾ ਸਿੰਘ ਅਤੇ ਉਸ ਦੇ ਪੁੱਤਰ ਪ੍ਰਤਾਪ ਸਿੰਘ ਵੱਲ ਦੌਰਾ ਸੀ। ਇਹਨਾਂ ਨੇ ਸਤਿਗੁਰੂ ਜੀ ਦੇ ਲੰਗਰ ਦੀ ਰਸਤ ਅਤੇ ਘੋੜਿਆਂ ਯੋਗ ਪੱਠਿਆਂ ਦਾ ਬਹੁਤ ਵਧੀਆ ਪ੍ਰਬੰਧ ਪਹਿਲੋਂ ਹੀ ਕਰ ਰੱਖਿਆ ਹੋਇਆ ਸੀ। ਘੋੜਿਆਂ ਲਈ ਜਵੀ ਦੇ ਗੱਡੇ ਵਢਾ ਰਖਾਏ ਸੀ ਕਿ ਘੋੜਿਆਂ ਵਾਲਿਆਂ ਨੂੰ ਆ ਕੇ ਕੋਈ ਔਖ ਨਾ ਹੋਵੇ ਅਤੇ ਆਪਣੇ ਕਾਮਿਆਂ ਨੂੰ ਕਿਹਾ ਹੋਇਆ ਸੀ ਤੁਸੀਂ ਹਰ ਹੁਕਮ ਦੀ 2 ਦਿਨ ਹਾਜ਼ਰੀ ਹਰ ਸਿੱਖ ਆਏ ਦੀ ਭਰਨੀ ਹੋਵੇਗੀ। ਪ੍ਰਤਾਪ ਸਿੰਘ ਨੇ ਆਪਣੀ ਗਊ ਨੂੰ ਜਵੀ ਘੋੜਿਆਂ ਲਈ ਧਰੇ ਪੱਠਿਆਂ ਵਿੱਚੋਂ ਲੈ ਪਾਈ। ਘੋੜੇ ਦੇ ਸਾਂਭਣ ਵਾਲਾ ਸਿੱਖ ਗਲ ਪੈ ਗਿਆ। ਪ੍ਰਤਾਪ ਸਿੰਘ ਭਾਵੇਂ ਅੱਗੇ ਹੀ ਹਰ ਸਿੱਖ ਨੂੰ ਗੁਰਭਾਈ ਜਾਣਦਾ ਸੀ ਪਰ ਇਹ ਝਿੜਕ ਸੁਣ ਮਨ ਥਿੜਕਦੇ ਨੂੰ ਝੱਟ ਦਸਮ ਗੁਰੂ ਜੀ ਦਾ ਵਾਕ ਜੇ ਆਵੈ ਨਿਜ ਧਾਮ ਚੱਲ ਧਰਮ ਭਰਾਤ ਤੇ ਜਾਣ ਜੋ ਕੁਛ ਕਹੇ ਸੋ ਕੀਜੀਐ ਭੂਲ ਨਾ ਕਰੀਐ ਹਾਨ। ਥੰਮਣ ਲਈ ਉਸੇ ਦਮ ਯਾਦ ਆਇਆ ਅਤੇ ਉਹ ਸਭ ਕੁਝ ਜਰ ਲਿਆ ਪਰ ਪਿਤਾ ਜੀ ਨੂੰ ਕਹਿ ਦਿੱਤਾ ਮੈਂ ਏਦੂ ਅੱਗੇ ਘੋੜਿਆਂ ਵਾਲਿਆਂ ਦਾ ਦੌਰਾ ਨਹੀਂ ਗੁਰੂ ਕਾ ਮੰਗਣਾ। ਸਰਦਾਰ ਗਣੇਸ਼ਾ ਸਿੰਘ ਜੀ ਸਤਿਗੁਰੂ ਜੀ ਪਾਸ ਅਰਜ਼ ਕੀਤੀ, ਸਿੱਖ ਨੇ ਝਿੜਕ ਲੜਕੇ ਦਾ ਮਨ ਗਿਲਾਣ ਨਾਲ ਭਰ ਦਿੱਤਾ ਹੈ, ਇਸ ਦਾ ਉਪਾਅ ਹੋਣਾ ਚਾਹੀਦਾ ਹੈ। ਸਤਿਗੁਰੂ ਜੀ ਉਸੇ ਵੇਲੇ ਉਸ ਘੋੜੇ ਦੇ ਸੇਵਕ ਸਿੱਖ ਨੂੰ ਸੱਦ ਦੋਹਾਂ ਦੀ ਗੱਲ ਸੁਣ ਕਿਹਾ, ਤੁਹਾਨੂੰ ਮੁਫਤ ਦੀਆਂ ਮੌਜਾਂ ਨਹੀਂ ਪਾਈਦੀਆਂ, ਤੂੰ ਕੁਝ ਨਾ ਸੋਚਿਆ ਕਿ ਇਹਨਾਂ ਦੇ ਹੀ ਕਾਮਿਆਂ ਪੱਠੇ ਇਕੱਠੇ ਕੀਤੇ ਹੋਏ ਹਨ। ਸਿਰਫ ਝੱਟ ਦੀ ਅਪਣੱਤ ਹੋਈ ਅਤੇ ਬੇਸੋਚ ਹੋ ਝਿੜਕਣ ਲੱਗੋਂ। ਤੂੰ ਅੱਜ ਤੋਂ ਅੱਗੇ 5 ਦਿਨ ਹਰ ਰੋਜ਼ ਆਪ ਵੱਢ ਕੇ ਪੱਠੇ ਆਪਣੇ ਘੋੜੇ ਨੂੰ ਪਾਉਣੇ ਹੋਣਗੇ। ਸਿੱਖ ਭੁੱਲ ਮੰਨ ਸਤ ਬਚਨ ਕੀਤਾ। ਖਿਆਲੇ 40 ਚੱਕ ਗਏ ਜਿੱਥੇ ਜਿੰਦਾ ਸ਼ਹੀਦ ਸੰਤ ਜਵੰਤ ਸਿੰਘ ਜੀ ਰਹਿੰਦੇ ਸੀ। 23 ਲੰਗਰ ਕੀਤਾ, ਫਿਰ ਹੀਰਾ ਸਿੰਘ ਦੇ ਕੋਟ ਗਏ, ਉੱਥੇ 1 ਲੰਗਰ ਕੀਤਾ। ਇੱਥੇ ਟੇਕ ਸਿੰਘ ਬਿਰਧ ਸਿਦਕੀ ਸਿੱਖ 3 ਮਹੀਨੇ ਦਾ ਬਿਮਾਰ ਸੀ, ਦੇਹ ਬੜੀ ਔਖ ਵੀ ਸੀ ਪਰ ਅੰਦਰ ਸੋਖੀ ਰਹਿੰਦਾ। ਹੌਕਾ ਲੈ ਇਹ ਵੀ ਕਹਿੰਦਾ, ਸਤਿਗੁਰੂ ਰਾਮ ਸਿੰਘ ਜੀ ਦੇ ਦਰਸ਼ਨ ਦੀ ਤਾਂਘ ਜਿਉਣਾ ਲੋੜਦੀ ਹੈ। 1 ਦਿਨ ਸਵੇਰੇ ਘਰਦਿਆਂ ਨੂੰ ਦੱਸਿਓ ਸੂ, ਸਤਿਗੁਰੂ ਰਾਮ ਸਿੰਘ ਜੀ ਅੱਜ ਰਾਤ ਦਰਸ਼ਨ ਦੇ ਕਿਹਾ ਹੈ, ਜਿੱਚਰ ਮੈਂ ਪ੍ਰਤੱਖ ਪੰਜਾਬ ਵਿੱਚ ਰੂਸ ਨਾਲ ਨਹੀਂ ਆਉਂਦਾ, ਉੱਚਰ ਮੈਂ ਗੁਪਤ ਹੀ ਰਹਿਣਾ ਹੈ। ਤੂੰ ਸਤਿਗੁਰੂ ਮੰਨ, ਮੇਰੀ ਲੋਹ ਦੇ ਸੇਵਕ ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਹੀ ਦਰਸ਼ਨ ਕਰ, ਮੇਰਾ ਹੀ ਦਰਸ਼ਨ ਜਾਣ। ਮੇਰਾ ਹੁਣ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਦਰਸ਼ਨ 'ਤੇ ਚਿੱਤ ਕਰਦਾ ਹੈ। ਕਹਿ, ਉਸਨੇ ਆਪਣੇ ਪੁੱਤਰ ਹਜ਼ਾਰਾ ਸਿੰਘ ਨੂੰ 1-2 ਪੜਾਂ ਪਹਿਲੋਂ ਆਖ ਭੇਜਿਆ, ਦਰਸ਼ਨ ਦੇਣ ਮਤ ਮੈਂ ਚੜ੍ਹ ਜਾਵਾਂ। ਸਤਿਗੁਰੂ ਜੀ ਹਜ਼ਾਰਾ ਸਿੰਘ ਨੂੰ ਕਿਹਾ, ਉਹ ਦੁਖੀ ਤਾਂ ਹੈ ਨਹੀਂ ਅਤੇ ਚੜ੍ਹਦਾ ਵੀ ਨਹੀਂ, ਅਸੀਂ ਆਪਣੇ ਮਿੱਥੇ ਦੌਰੇ ਅਨੁਸਾਰ ਹੀ ਆਵਾਂਗੇ। ਸਰਦਾ ਵਾਲਿਆਂ ਦਾ ਕੰਮ ਸਰਦਾ ਹੀ ਸਵਾਰ ਦਿੰਦੀ ਹੈ। ਸਤਿਗੁਰੂ ਜੀ ਹੀਰਾ ਸਿੰਘ ਦੇ ਕੋਟ ਗਏ, ਟੇਕ ਸਿੰਘ ਹੋਰੀ ਅੱਗੋਂ 2 ਸਰੀਰਾਂ ਨੂੰ ਮੋਢੇ ਬਾਹਾਂ ਫੜਾ ਉੱਠ ਮਿਲੇ। ਸਤਿਗੁਰੂ ਜੀ ਦੇ ਚਰਨਾਂ 'ਤੇ ਸੀਸ ਧਰ, ਨੇਤਰਾਂ ਦੇ ਜਲ ਨਾਲ ਗਲਾ ਭਰ ਗੁਰੂ ਕੇ ਚਰਨ ਧੋਤੇ। ਸਤਿਗੁਰੂ ਜੀ ਵੀ ਪਲ ਭਰ, ਨੇਤਰ ਭਰ ਬਾਹੋਂ ਫੜ ਉਠਾ ਕਿਹਾ, ਹੁਣ ਰੋਣ ਦੀ ਲੋੜ ਨਹੀਂ, ਹੌਂਸਲੇ ਦੀ ਲੋੜ ਏ। ਸਤਿਗੁਰੂ ਜੀ ਰਾਤ ਰਹਿ, ਸਵੇਰੇ ਵਾਰ ਦੇ ਭੋਗ ਭਾਗ ਵਿਦਾ ਹੋਏ ਅਤੇ ਇਹ ਸੰਤ ਟੇਕ ਸਿੰਘ ਜੀ ਸੁਖਾਲੀ ਸੁਆਸੀ ਸਤਿਗੁਰੂ ਜੀ ਦੇ ਦਰਸ਼ਨ ਦੀ ਮੰਗ ਪੂਰੀ ਹੋਈ ਬਾਅਦ ਥੋੜ੍ਹੇ ਦਿਨੀ ਸੰਸਾਰ ਤੋਂ ਪਿਆਨਾ ਕਰ ਗਏ। ਇਹਨਾਂ ਦਾ ਪੋਤਰਾ ਹਰਨਾਮ ਸਿੰਘ ਹੁਣ ਸਰਸੇ ਤੋਂ ਚੜ੍ਹਦੇ 1 ਮੀਲ ਖੈਰਪੁਰ ਰਹਿੰਦਾ ਹੈ, ਬੜਾ ਸੇਵਕ ਅਤੇ ਭਰੋਸੇ ਵਾਲਾ ਸਿੱਖ ਹੈ। ਮਿੰਟ ਕੁੰਬਰੀ ਵਾਲੇ ਗਣੇਸ਼ਾ ਸਿੰਘ ਜੀ ਦਾ ਪੋਤਰਾ ਸੇਠ ਰਿਸ਼ਪਾਲ ਸਿੰਘ ਹੁਣ ਸਰਸੇ ਹੀ ਮਕਾਨ ਪਾ ਰਹਿੰਦਾ ਹੈ। ਹਰਨਾਮ ਸਿੰਘ ਘੁੱਦਾਂ ਵਾਲੇ ਦਾ ਪੁੱਤਰ ਗੁਰਦਿਆਲ ਸਿੰਘ ਜੀਵਨ ਨਗਰ ਰਹਿੰਦਾ ਸੀ, ਹੁਣ ਭਰਾ ਗੁਰਦਿੱਤ ਸਿੰਘ ਸ਼ਾਮ ਸਿੰਘ ਸਮੇਤ ਪੜੋਲਿਆਂ ਵਾਲੀ ਏ। ਹਰਦਿਆਲ ਸਿੰਘ ਅਤੇ ਹਰਦਿੱਤ ਸਿੰਘ ਸਾਹਨੇਵਾਲ ਹਨ। ਸਰਸੇ ਤਹਿਸੀਲ ਵਿੱਚ ਹੀ ਮੈਂ ਗੁਰਸਿੱਖਾਂ ਦੇ ਪਿਛਲੇ ਹੁਣ ਦੇ ਟਿਕਾਣੇ ਅਤੇ ਅੰਸ਼ ਦੇ ਪਤੇ ਲਈ ਇਹ ਪਤੇ ਲਿਖੇ ਹਨ। ਰਾਵੀ ਲੰਘ ਲਾਇਲਪੁਰ ਦੇ ਜ਼ਿਲ੍ਹੇ ਵਿੱਚ ਪੜੋਲਿਆਂ ਵਾਲੀ ਨਾਰੋਵਾਲ ਗੰਗਾ ਸਿੰਘ ਵਾਲੇ ਭੁਲੇਰ ਭੋਪਾਲ ਵਾਲੇ ਜਹਾਂਗੀਰ ਸੱਦੋ ਵਾਲੇ ਟੋਟੀਆਂ ਗੁੰਨੇ ਝੱਬਰੀ ਦਰਸ਼ਨ ਦਿੱਤੇ। ਇੱਥੇ 1 ਸਿੰਘ ਘੋੜੇ ਸਾਂਭਣ ਵਾਲੇ ਸੇਵਾ ਸੁੱਟ ਪਾਈ। ਸਤਿਗੁਰੂ ਜੀ ਸੱਦ ਪੁੱਛਿਆ, ਤੇਰੇ ਜੀ ਕੀ ਆਈ ਏ? ਉਸ ਹੱਥ ਜੋੜ ਅਰਜ਼ ਕੀਤੀ, 1 ਨਗਰ ਇਕਲਾਪਾ ਅਤੇ ਮਾੜਾ ਸਿੱਖ ਸੀ, ਉਸ ਮਸਾਂ ਬਿਸਤਰੇ ਪੈਦਾ ਕਰ ਦਿੱਤੇ। ਘੋੜਿਆਂ ਵਾਲੇ ਕਹਿਣ ਭੈੜੇ ਹਨ, ਉਹ ਮਸਾਂ ਮਨਾਏ। ਸਵੇਰੇ ਸਿੱਖਾਂ ਤੇਲ ਮਾਲ ਉੱਤੇ ਬਹਿ ਸਗੋਂ ਥਿੰਦੇ ਕਰ, ਤੁਰਨ ਵੇਲੇ ਘੋੜਿਆਂ ਦੇ ਤਲੇ ਸੁੱਟ ਗੰਦੇ ਕਰ ਦਿੱਤੇ। ਉਸ ਵੇਖ ਕਿਹਾ, ਮੈਂ ਅੱਗੇ ਹੀ ਮਸਾਂ ਲਏ ਸੀ, ਮਾੜਾ ਹਾਂ ਭਰਨ ਜੋਗਾ ਨਹੀਂ, ਤੁਸਾਂ ਇਹ ਕੀ ਕੀਤਾ ਹੈ? ਇਹਨਾਂ ਉਸ ਨੂੰ ਗਾਲਾਂ ਕੱਢੀਆਂ ਅਤੇ ਕਿਹਾ, ਤੌਫੀਕ ਕੋਈ ਹੁੰਦੀ ਨਹੀਂ, ਰੀਝ ਦੌਰੇ ਦੀ ਕਰ ਲੈਂਦੇ ਨੇ, ਅਤੇ ਲਾਂਗਰੀਆਂ ਨੂੰ ਦਬਾ ਘਿਓ ਲੈ ਖਾਧਾ, ਵਾਧਾ ਨਾਲ ਲੈ ਟੁਰੇ ਹਨ। ਮੈਂ ਇਹੋ ਜਿਹਾ ਸਾਥੋਂ ਰਿਹਾ, ਕਿਤੇ ਕਿਰਤ ਕਰ ਭਜਨ ਕਰ ਜ਼ਿੰਦਗੀ ਅਰਮਾਣ ਦੀ ਬਿਤਾਵਾਂਗਾ, ਮੈਂ ਕੀ ਇਸ ਧੰਦੇ 'ਚੋਂ ਲੈਣਾ ਹੈ? ਸਤਿਗੁਰੂ ਜੀ ਘੋੜਿਆਂ ਵਾਲਿਆਂ ਨੂੰ ਸੱਦ ਬਹੁਤ ਤਾੜਨਾ ਕਰ ਕਿਹਾ, ਤੁਸੀਂ ਮਸੰਦਾਂ ਨਾਲੋਂ ਘੱਟ ਹੋ, ਤੁਸੀਂ ਸਿੱਖਾਂ ਦੇ ਆਉਂਦੇ ਬਿਸਤਰੇ ਅਤੇ ਪਦਾਰਥ ਰੋਲਦੇ ਹੋ, ਮੰਦਾ ਬੋਲਦੇ ਹੋ, ਜਿਸ ਰਹਿਣਾ ਹੈ ਸਾਧ ਬਣ ਰਹਿ ਦੂਜਾ ਚਲਾ ਜਾਵੇ। ਕਈਆਂ ਭੁੱਲ ਮਨ ਅੱਗੋਂ ਕੰਨਾਂ ਨੂੰ ਹੱਥ ਲਾਏ ਐਸੇ ਕਰਮ ਤੋਂ ਕਈ ਘਰਾਂ ਨੂੰ ਟੁਰ ਗਏ। ਸਤਿਗੁਰੂ ਜੀ ਉਸ ਸਿੱਖ ਨੂੰ ਕਿਹਾ, ਜਿੱਥੇ ਤੇਰਾ ਜੀ ਕਰੇ ਰਹੋ ਅਤੇ ਭਜਨ ਕਰ, ਤੇਰੀ ਮੰਜ਼ਿਲ ਹੁਣ ਘੋੜਿਆਂ ਦੇ ਸੇਵਕਾਂ ਵਿੱਚ ਰਹਿਣ ਵਾਲੀ ਨਹੀਂ ਰਹੀ। ਉਹ ਸਤ ਭਜਨ ਕੀਤਾ, ਭੈਣੀ ਸਾਵਾ ਟਿਕਿਆ, ਇਕਲ ਵਾਂਝੇ ਟੇਕ ਭਜਨ ਕਰਦਾ, ਅੱਠੀ ਪੈਰੀ ਲੰਗਰ ਆ ਪੇਟ ਭਰਦਾ। ਬਾਬਾ ਜੈਮਲ ਸਿੰਘ ਝੱਬਰਾਂ ਦੇ ਸਾਧ ਦੀ ਜਵਾਨੀ ਘੋੜਿਆਂ ਵਾਲਿਆਂ ਦਾ ਸੁਭਾਅ ਸੁਣ ਅਰਜ਼ ਕੀਤੀ ਕਿ ਘੋੜੇ ਸਾਂਭਣ ਵਾਲਿਆਂ ਦਾ ਸੁਭਾਅ ਕਰੜਾ ਅਤੇ ਖਰਵਾ ਕਿਉਂ ਹੁੰਦਾ ਹੈ? ਸਤਿਗੁਰੂ ਜੀ ਉੱਤਰ ਦਿੱਤਾ, ਨਰਾਂ ਦੀ ਅਤੇ ਖਰਾਂ ਦੀ ਸੰਗਤ ਜੋ ਕਰਦੇ ਨੇ। ਬਾਬੇ ਕਿਹਾ, ਪਸ਼ੂਆਂ ਦੀ ਸੰਗਤ ਦਾ ਵੀ ਅਸਰ ਹੋ ਜਾਂਦਾ ਹੈ। ਸਤਿਗੁਰੂ ਜੀ ਬਚਨ ਕੀਤਾ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ, ਅਤੇ ਬਾਸਨ ਕਾਰੋ ਪਰਸੀਐ ਤੋ ਕਛ ਲਾਗੈ ਦਾਗ। ਵਾਕਾਂ ਦਾ ਇਹੋ ਹੀ ਭਾਵ ਹੈ, ਜੈਸੀ ਸੰਗਤ ਤੈਸੀ ਰੰਗਤ ਅਵਸ਼ ਹੋ ਜਾਂਦੀ ਏ। ਬੱਕਰੀਆਂ ਵਾਲੇ ਆਡਾਂ ਖੂਹ ਦੀਆਂ ਤੋਂ ਬੱਕਰੀਆਂ ਵਾਂਗੂ ਹੀ ਗੋਡੇ ਮੂਧੇ ਮਾਰ ਪਾਣੀ ਪੀਂਦੇ ਹਨ। ਸੰਗਤ 'ਤੇ ਆਮ ਅਸਰ ਹੀ ਰੱਖਦੀ ਏ, ਵੇਖਣ ਅਤੇ ਸੁਣਨ ਵੀ ਮਨ 'ਤੇ ਅਸਰ ਪਾਉਂਦਾ ਏ। ਮਹਾਂਪੁਰਖਾਂ ਤਾਂ ਹੀ ਕਿਹਾ ਹੈ, ਜੋ ਨਾ ਭਜੰਤੇ ਨਾਰਾਇਣਾ ਤਿਨਕਾ ਮੈਂ ਨਾ ਕਰੋ ਦਰਸ਼ਨਾ। ਗੁਰਰਸ ਗੀਤ ਬਾਦ ਨਹੀਂ ਭਾਵੈ, ਸੁਣੀਐ ਗਹਿਰ ਗੰਭੀਰ ਗਵਾਇਆ। ਮਹਾਂਪੁਰਖਾਂ ਤਦੇ ਹੀ ਮਨੁੱਖ ਲਈ ਲਿਖਿਆ ਹੈ, ਜੋ ਤੋ ਹੀ ਸਾਧ ਪਿਰਮ ਕੀ ਪਾਕੇ ਸੇਤੀ ਖੇਲ। ਅਰਥਾਤ ਜੇ ਤੂੰ ਪਰਮ ਰਸ ਦਾ ਸਵਾਦ ਲੈਣਾ ਹੈ ਤਾਂ ਪੱਕੇ ਪੁਰਸ਼ਾਂ ਨਾਲ ਹੀ ਖੇਲ ਵਰਤਣ ਕਰ। 1972 ਦੇ ਹੋਲੇ 'ਤੇ ਗਿੱਲੀ ਪੁੱਜੇ ਸਤਿਗੁਰੂ ਜੀ, ਸਭ ਦੌਰੇ ਵਾਲੀ ਸੰਗਤ ਸਮੇਤ ਜ਼ਿਲ੍ਹੇ ਸ਼ੇਖੂਪੁਰੇ ਦੀ ਸੰਗਤ ਆਪਣੇ ਜ਼ਿਲ੍ਹੇ ਦਾ ਹੋਲਾ ਜਾਣ। ਅਗਦੀ ਬਹੁਤ ਚਿਰ ਗਿੱਲੀ ਆ ਹਰ ਜਗ੍ਹਾ ਅਤੇ ਵਸਤ ਰਸਤ ਦਾ ਸਾਂਭਾ ਖਿਆਲ ਕੀਤਾ। ਭਾਵੇਂ ਹੋਲਾ ਗਿੱਲਾਂ ਦੇ ਸਾਰੇ ਨਗਰ ਹੀ ਰਲ ਕੀਤਾ ਸੀ, ਪਰ ਮਾਈ ਲਛਮੀ ਸੰਤ ਵੀਰ ਸਿੰਘ ਜੀ ਗਿੱਲਾਂ ਵਾਲਿਆਂ ਦੇ ਘਰੋਂ, ਜਿਸ ਨੇ ਬਾਬੇ ਜਮੀਤ ਸਿੰਘ ਜੀ ਦੀ ਹੱਥੀਂ ਸੇਵਾ ਬਹੁਤ ਕੀਤੀ ਸੀ, ਅਤੇ ਗਿੱਲਾਂ ਦੇ ਤੇਜਾ ਸਿੰਘ ਸ਼ਰਮ ਸਿੰਘ ਆਦਿ ਸਾਧਾਂ ਅੱਗੇ ਹੋ ਇਸ ਹੋਲੇ ਵਿੱਚ ਬਹੁਤ ਹਿੱਸਾ ਲਿਆ। ਦਰਪ ਜ਼ਿਲ੍ਹਾ ਸਿਆਲਕੋਟ ਦੇ ਸੰਤ ਅਤੇ ਸੰਗਤ ਵੀ ਬਹੁਤ ਗਿੱਲਾਂ ਦੇ ਹੋਲੇ 'ਚ ਆਏ, ਮੇਲਾ ਵਧਾਏ, ਸੇਵਾ ਕੀਤੀ। ਕਿਉਂਕਿ ਇਹ ਭਾਵੇਂ ਜ਼ਿਲ੍ਹਾ ਬਦਲ ਗਿਆ ਏ, ਦਿਲ ਅਤੇ ਗੋਤ ਸਾਡੇ ਮਿਲੇ ਹੋਏ ਉਹ ਹੀ ਹਨ। 3-4 ਦਿਨ ਸਤਿਸੰਗਤ ਦੀਆਂ ਬਹੁਤ ਰੌਣਕਾਂ ਰਹੀਆਂ। ਸਤਿਗੁਰੂ ਜੀ ਪ੍ਰਚਾਰਕਾਂ ਪਾਸੋਂ ਸਾਧ ਸੰਗਤ ਯੋਗ ਲੋਕਾਚਾਰ ਨਰਮ ਰਸਮਾਂ ਭਾਜੀਆਂ ਵਿਖਾਵਿਆਂ ਦਾ ਤਿਆਗ ਕਰਨ ਦਾ ਕਹਿ ਕੇ ਉਪਦੇਸ਼ ਕਰਾਇਆ। ਅੱਗੋਂ ਹੋਲਾ ਰੱਤੇ 'ਚ ਹੋਏ, ਜ਼ਿਲ੍ਹੇ ਲਾਇਲਪੁਰ ਦੀ ਸਾਧ ਸੰਗਤ ਸਾਥ ਲੈ ਜੈਲਦਾਰ ਬਾਬੇ ਸੌਣ ਸਿੰਘ ਮੰਗਿਆ ਅਤੇ ਪ੍ਰਵਾਨ ਹੋ ਸੁਣਾਇਆ ਗਿਆ, ਅੱਗੋਂ ਹੋਲਾ ਰੱਤੇ 'ਚ ਹੋਏ ਹੋਵੇਗਾ। ਮੈਂ ਵਹਿਮੀ ਅਤੇ ਰਹਿਮ ਕਰ ਸਖਤ ਸੁੱਧ ਦਾ ਦੇਉ, ਸਾਧ ਸੰਗਤ ਸਤਿਗੁਰੂ ਜੀ ਆਵਸ ਭੂਲ ਛਮੇ ਹੋ। ਗੁਰੂ ਗੋਬਿੰਦ ਸਿੰਘ ਜੀ 1756 ਬਿਕਰਮੀ ਸਿੱਖੀ ਸਾਜਣ ਤੋਂ ਬਾਅਦ ਹੋਲੇ ਮਹੱਲੇ ਦੀ ਮਰਿਆਦਾ ਪ੍ਰਚਲਿਤ ਕੀਤੀ। ਮਹੱਲਾ ਸਹਿਤ ਹੋਲੇ ਦੇ ਗੁਰੂ ਸਾਹਿਬ ਜੀ ਇੱਕ ਅਸਥਾਨ ਮਿੱਥ 10-10 ਸੂਰਮਿਆਂ ਦੇ ਜਥੇ ਬਣਾ ਉਸ 'ਤੇ ਪਹਿਲੋਂ ਪੁੱਜਣ ਵਾਲਿਆਂ ਨੂੰ ਬਹੁਤ ਬਖਸ਼ਿਸ਼ਾਂ ਕਰਦੇ। ਇਸ ਜੁਗਤ ਜੰਗ ਦੀ ਅਤੇ ਅੱਗੇ ਵਧਣ ਦੀ ਸਿੱਖਿਆ ਦਿੰਦੇ। ਗੁਰੂ ਜੀ ਹੋਰ ਰੀਤ ਰਿਵਾਜ਼ ਹਿੰਦੂ ਮਤ ਦੇ ਜੀਰਨ ਹੋ ਗਏ ਜਾਣ ਸਿੰਘਾਂ ਨੂੰ ਵਿਵਰਜਿਤ ਕੀਤੇ, ਪਰ ਇੱਕ ਹਵਨ ਕਰਨਾ ਦੂਜਾ ਹੋਲਾ ਕਰਨਾ ਸਗੋਂ ਸਾਰਾ ਯਤਨ ਲਾ ਉਜਾਗਰ ਕੀਤੇ। ਹਿੰਦੂ ਭਾਵੇਂ ਭਗਤ ਪ੍ਰਹਿਲਾਦ ਤੋਂ ਹੋਲੀਆਂ ਮਨਾਉਂਦੇ, ਲੱਕੜੀਆਂ ਦੀ ਢੇਰੀ ਖੜੀ ਕਰ ਪਹਿਲੋਂ ਰੱਖਦੇ, ਹੋਲੀ ਅੰਤਲੀ ਵਾਲੇ ਦਿਨ ਜਾਲਦੇ, ਅਲਤਾ ਗੇਰੀ ਰੰਗ ਆਦਿ ਪਿਚਕਾਰੀਆਂ ਭਰ ਇੱਕ ਦੂਜੇ 'ਤੇ ਪਾਉਂਦੇ ਸੀ, ਪਰ ਹੋਲਾ ਨਾਮ ਗੁਰੂ ਜੀ ਹੀ ਪ੍ਰਚਲਿਤ ਕੀਤਾ। ਇਹ ਹੋਲਾ ਮਹੱਲਾ ਦਿਵਸ ਗੁਰੂ ਬਾਲਕ ਸਿੰਘ ਜੀ ਦਾ ਪ੍ਰਕਾਸ਼ ਦਿਵਸ 1841 ਬਿਕਰਮੀ ਤੋਂ ਪ੍ਰਗਟ ਹੋਇਆ। ਦਸਮ ਜੀ ਬਾਅਦ ਸਤਿਗੁਰੂ ਰਾਮ ਸਿੰਘ ਜੀ ਜਿਵੇਂ ਫੇਰ ਕਰੂੰਗਾ ਖਾਲਸਾ, ਗੁਰੂ ਨਾਨਕ ਜੀ ਦੇ ਵਾਕ ਅਨੁਸਾਰ 1914 ਬਿਕਰਮੀ ਵਾਲੇ ਦਿਨ ਭੈਣੀ ਸਾਹਿਬ ਫੇਰ ਨਵੇਂ ਸਿਰੇ ਸਿੱਖੀ ਦੀ ਸਾਜਨਾ ਕੀਤੀ। ਪੰਜਾਂ ਸਿੰਘਾਂ ਨੂੰ ਅੰਮ੍ਰਿਤ ਛਕਾ, ਇਹ ਪੰਜ ਸਿੰਘ ਸਨ ਬਾਬਾ ਕਾਹਨ ਸਿੰਘ ਜੀ ਚੱਕ ਮਲੇਰਕੋਟਲੇ ਦੇ ਨੇੜੇ, ਆਤਮਾ ਸਿੰਘ ਜੀ ਆਲੋ ਮਹਾਰ ਜ਼ਿਲ੍ਹਾ ਸਿਆਲਕੋਟ, ਸੁੱਧ ਸਿੰਘ ਜੀ ਪਿੰਡ ਦੁਰਗਾਪੁਰ ਜ਼ਿਲ੍ਹਾ ਜਲੰਧਰ, ਲਾਭ ਸਿੰਘ ਜੀ ਰਾਗੀ ਅੰਮ੍ਰਿਤਸਰ ਦੇ, ਨੈਣਾ ਸਿੰਘ ਜੀ ਪਿੰਡ ਬਰਿਆਂ ਜ਼ਿਲ੍ਹਾ ਅੰਮ੍ਰਿਤਸਰ। ਪੰਜਾਂ ਸਿੰਘਾਂ ਨੂੰ ਅੰਮ੍ਰਿਤ ਛਕਾ, ਨਾਮਧਾਰੀ ਰਹਿਤ ਮਰਿਆਦਾ ਦੱਸੀ, ਪੰਥ ਨਾਮਧਾਰੀ ਦੀ ਨੀਂਹ ਰੱਖੀ। ਇਹ ਫੇਰ ਲੋੜ ਇਸ ਲਈ ਪਈ ਸੀ ਕਿ ਪਿਛਲੀ ਸਿੱਖੀ ਉੱਕਾ ਉਲਟ ਰਸਤੇ ਪੈ ਆਪਣਾ ਆਪ ਹੀ ਖੈ ਕਰ ਚੁੱਕੀ ਸੀ। ਸਿਰਫ ਢਾਈ ਸਿੱਖ ਹੀ ਦਸਮ ਜੀ ਦੇ ਸਿੱਖਾਂ 'ਚੋਂ ਸਤਿਗੁਰੂ ਰਾਮ ਸਿੰਘ ਜੀ ਨੂੰ ਸਾਬਤ ਮਿਲੇ ਸੀ। ਉਹ ਢਾਈ ਇਹ ਸੀ: ਬਾਬਾ ਜਮੀਤ ਸਿੰਘ ਜੀ ਕਾਨੇ ਕਾਛੇ ਜ਼ਿਲ੍ਹਾ ਲਾਹੌਰ, ਬਾਬਾ ਲਹਿਣਾ ਸਿੰਘ ਜੀ ਕਰਜਾਖ ਜ਼ਿਲ੍ਹਾ ਗੁਜਰਾਂਵਾਲਾ, ਹਰੀ ਸਿੰਘ ਜੀ ਨਲੂਏ ਦੇ ਜਵਾਈ, ਅੱਧੇ ਬਾਬਾ ਜਮੀਤ ਸਿੰਘ ਜੀ ਗਿੱਲ ਜ਼ਿਲ੍ਹਾ ਸਿਆਲਕੋਟ। ਗੁਰੂ ਸਾਹਿਬ ਦੇ ਹੋਲਾ ਮਹੱਲਾ ਦੀ ਰੀਤ ਨੂੰ ਸਤਿਗੁਰੂ ਰਾਮ ਸਿੰਘ ਜੀ 1922 ਬਿਕਰਮੀ ਨੂੰ ਖੋਟੇ ਜ਼ਿਲ੍ਹਾ ਫਿਰੋਜ਼ਪੁਰ ਤੋਂ ਸ਼ੁਰੂ ਕੀਤਾ। ਜਿਵੇਂ 1920 ਨੂੰ ਆਨੰਦ ਮਰਿਆਦਾ ਦਾ ਮੁੱਢ ਵੀ ਇਸੇ ਨਗਰ ਤੋਂ ਹੀ ਸਤਿਗੁਰੂ ਜੀ ਵੱਧਾ ਸੀ, ਮੈਂ ਇਸੇ ਹੋਲੇ ਦੇ ਮੁੱਢ ਆਰੰਭ ਤੋਂ ਆਪਣੇ ਲਿਖੇ ਇਸ ਪੁਸਤਕ ਦਾ ਸਾਲ ਆਰੰਭ ਵੀ ਉਸੇ ਆਸ਼ੇ ਤੋਂ ਕਰਦਾ ਹਾਂ। ਜਿਵੇਂ ਸਾਡੇ ਨਾਮਧਾਰੀਆਂ ਦੀ ਧਾਰਨਾ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਗੁਰੂ ਬਾਲਕ ਸਿੰਘ ਜੀ ਤੋਂ ਟੁਰਦੀ ਹੈ, ਤਿਵੇਂ ਸਾਲ ਦਾ ਆਰੰਭ ਗੁਰੂ ਅਰਜਨ ਦੇਵ ਜੀ ਦੇ ਆਸ਼ੇ ਅਨੁਸਾਰ ਚੇਤ ਗੋਬਿੰਦ ਆਰਾਧਿਆ ਹੋਵੇ ਆਨੰਦ ਕਣਾਂ ਤੋਂ ਹੀ ਟੁਰਦਾ ਹੈ। ਮੈਂ ਵੀ ਇਸ ਹੋਲਾ ਮਹੱਲਾ ਦਿਵਸ ਨੂੰ ਸਾਰੇ ਸਾਲ ਦਾ ਧਰੁਵਾ ਜਾਣ ਹੋਰ ਮਹੀਨੇ ਇਸ ਧਰੁਵ ਦੇ ਦੁਆਲੇ ਤਾਰਾ ਮੰਡਲ ਵਾਂਗੂ ਪ੍ਰਦਖਣਾ ਕਰਨ ਵਾਲੇ ਜਾਣ ਧੁਰਾ ਹਰ ਸਾਲ ਦਾ ਹੋਲਾ ਹੀ ਰੱਖਦਾ ਹਾਂ, ਕਿਉਂਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਹੋਲਿਆਂ ਤੋਂ ਹੀ ਸਾਲਾਂ ਦੀ ਗਿਣਤੀ ਕੀਤਾ ਕਰਦੇ ਸੀ ਅਤੇ ਕਿਹਾ ਕਰਦੇ ਸੀ, ਨਵਾਂ ਸਾਲ ਮਹੱਲੇ ਤੋਂ ਅਗਲੇ ਰੋਜ਼ ਹੀ ਸਾਡਾ ਚੜ੍ਹ ਪੈਂਦਾ ਹੈ। ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਪ੍ਰਕਾਸ਼ 1946 ਬਿਕਰਮੀ ਚੇਤ ਵਧੀ ਤੀਜ ਮਹੱਲੇ ਤੋਂ ਬਾਅਦ ਇੱਕ ਦਿਨ ਵਿੱਚ ਵਿਸਰਾਮ ਪਾ ਮੇਰੇ ਇਸ ਲਿਖਣ ਦਾ ਪ੍ਰਕਾਸ਼ ਸਤਿਗੁਰੂ ਜੀ ਦਾ ਪ੍ਰਕਾਸ਼ ਦੱਸਦਾ ਏ। ਮੈਂ ਇਸ ਲਈ ਹੋਲੇ ਤੋਂ ਹੀ ਹਰ ਸਾਲ ਦਾ ਆਰੰਭ ਕਰ ਹੋਲੇ ਮਹੱਲੇ 'ਤੇ ਹੀ ਪੂਰਾ ਕਰਦਾ ਹਾਂ। ਹੇ ਗੁਰ ਦੀਨ ਦਿਆਲ ਕਿਰਪਾ ਨਿਧ ਸਿੱਧ ਸਭੀ ਸਦ ਹੀ ਘਰ ਤੋਰੇ, ਜਬ ਚਾਹੇ ਹੈ ਤੋ ਜਸ ਲਿਖਣ ਕੀ ਤਬ ਕਾਹੇ ਬਸੇ ਮਨ ਆਲਸ ਮੋਰੇ, ਕਰ ਲਿਖਤ ਰੱਖੀ ਕਥ ਕਿਉਂ ਨਾ ਸੁਝੈ, ਕੁਝ ਹੋਰ ਹੀ ਢੂੰਡਣ ਕਿਉਂ ਮਨ ਲੋਰੈ, ਖੁੱਲ੍ਹੇ ਅਨੁਭਵ ਸ਼ੁੱਧ ਪ੍ਰਸੰਗ ਮਿਲੈ, ਕਰ ਜੋਰ ਨਹੀਂ ਮੰਗ ਹੋ ਕਰ ਜੋਰੇ। ਸਤਿਗੁਰੂ ਪ੍ਰਤਾਪ ਸਿੰਘ ਜੀ ਘੋੜਿਆਂ ਦਾ ਦੌਰਾ, ਰੇਸਾਂ ਦਾ ਦੇਖਣ ਅਤੇ ਰੇਸਾਂ ਵਿੱਚ ਘੋੜੇ ਦੜਾਉਣ ਦਾ ਸ਼ੌਂਕ ਆਮ ਰੱਖਦੇ। ਲਾਹੌਰ, ਲਖਨਊ, ਮੇਰਠ, ਰਾਵਲਪਿੰਡੀ, ਸ਼ਿਮਲੇ ਸਿੱਖ ਘੋੜੇ ਸਾਂਭਦੇ, ਜਗ੍ਹਾ ਕਿਰਾਏ ਲੈ ਉੱਥੇ ਹੀ ਘੋੜੇ, ਉੱਥੇ ਹੀ ਸਿੱਖ ਲੰਗਰ ਕਰ ਛਕਦੇ। ਸਤਿਗੁਰੂ ਜੀ ਪਛਾਣ ਕੀਤੀ ਕਿ ਯਾਕੀ ਘੋੜੇ ਦੌੜਾਉਣ ਵਾਲੇ ਬੇਈਮਾਨੀ ਕਰਦੇ, ਘੋੜਾ ਖਿੱਚ ਵੀ ਰੱਖਦੇ ਅਤੇ ਨਾ ਹੀ ਪੂਰਾ ਜ਼ੋਰ ਦੇ ਦੌੜਾਉਂਦੇ, ਇਸ ਲਈ ਆਪਣੇ ਸਿੱਖਾਂ ਨੂੰ ਇਸ ਕੰਮ ਲਈ ਤਿਆਰ ਕੀਤਾ। ਟੋਰਨ ਫੇਰਨ ਦਾ ਕੰਮ ਤਾਂ ਅੱਗੇ ਭੈਣੀ ਸਾਹਿਬ ਆਮ ਹੁੰਦਾ ਹੀ ਸੀ। ਸਭ ਤੋਂ ਪਹਿਲਾਂ ਭਗਤ ਸਿੰਘ ਭੋਲੇ ਕੇ ਜ਼ਿਲ੍ਹਾ ਗੁਰਦਾਸਪੁਰ ਦਾ ਜ਼ਿਮੀਂਦਾਰ ਤਿਆਰ ਹੋਇਆ, ਮਨਜ਼ੂਰ ਕਰਾ, ਆਪਣੇ ਘੋੜਿਆਂ 'ਤੇ ਯਾਕੀ ਲੱਗਾ, ਫਿਰ ਅਜਾਇਬ ਸਿੰਘ ਖਿਆਲੇ ਦਾ, ਫਿਰ ਸ਼ੇਰ ਸਿੰਘ ਵਰਨਾ ਦਾ। ਭਗਤ ਸਿੰਘ ਨੂੰ ਜੇ ਵਜਨ ਹੌਲਾ ਕਰਨਾ ਪਵੇ ਤਾਂ ਕਈ ਰੋਜ਼ ਪ੍ਰਸ਼ਾਦ ਘੱਟ ਛਕਦਾ ਅਤੇ ਕਈ ਰੋਜ਼ ਉੱਕਾ ਹੀ ਨਾ ਛਕਦਾ, ਮੁੜਕਾ ਜਲਾਬ ਲੈਂਦਾ, ਜਿਤਨਾ ਯੋਗ ਘੋੜੇ 'ਤੇ ਚੜ੍ਹਨ ਦੇ ਹੁੰਦਾ ਆਪਣਾ ਭਾਰ ਕਰ ਰੱਖਦਾ, ਪਰ ਜ਼ਰੂਰ ਗੁਰੂ ਕਾ ਘੋੜਾ ਜਿਤਾਉਂਦਾ। ਜਿੱਤਣ ਨਾਲ ਇਨਾਮ ਵੀ ਮਿਲਦਾ, ਘੋੜੇ ਦੀ ਕੀਮਤ ਵੀ ਵੱਧ ਜਾਂਦੀ ਸੀ। ਮਾਲਕ ਦੀ ਫੋਟੋ ਆਪਣੇ ਦੇਸ਼ ਅਤੇ ਹੋਰ ਵਿਦੇਸ਼ਾਂ ਵਿੱਚ ਵੀ ਹਰ ਰੇਸਾਂ ਦੇ ਸ਼ੌਕੀਆਂ ਅਮੀਰਾਂ ਨੂੰ ਪਹੁੰਚਦੀ ਸੀ। ਕਿਤਾਬਾਂ ਵਿੱਚ ਘੋੜੇ ਦੀ ਅਤੇ ਉਸਦੇ ਮਾਲਕ ਦੀ ਸਿਫਤ ਵਜੋਂ ਕੋਈ ਦੋਹਾਂ ਦੇ ਖਾਨਦਾਨਾਂ ਦੀ ਸਿਫਤ ਲਿਖੀ ਛਾਪੀ ਜਾਂਦੀ ਸੀ। ਇਹਨਾਂ ਰੇਸਾਂ ਵਜੋਂ ਗੁਰੂ ਕੇ ਲੰਗਰ ਵਿੱਚ ਮਾਇਆ ਬਹੁਤ ਪੈਂਦੀ, ਗੁਰੂ ਘਰ ਦੇ ਖਾਨਦਾਨ ਅਤੇ ਬਾਣੇ ਦੀ ਮਸ਼ਹੂਰੀ ਬਹੁਤ ਹੁੰਦੀ। ਰੇਸਾਂ ਵਿੱਚ ਗਿਆਨ ਵਾਕ ਵੀ ਵੱਡੇ ਲੋਕਾਂ ਨਾਲ ਬਹੁਤ ਵੱਧਦੀ ਸੀ। ਸਤਿਗੁਰੂ ਜੀ ਬੜੀ ਸ਼ੌਕੀ, ਸਜੀਲੀ ਅਤੇ ਅਣਖੀਲੀ ਬਿਰਤੀ ਰੱਖਦੇ ਸੀ। ਭਾਵੇਂ ਕੌਣ ਹੋਵੇ, ਹੱਸ ਮਿਲਦੇ, ਬੇਪਰਵਾਹ ਬੇਮੁਹਤਾਜ ਸੁਭਾਅ ਰੱਖਦੇ, ਪਿਆਰ ਕਰਦੇ ਨਾਲ ਪਿਆਰ ਕਰਦੇ, ਸਨਾਸ਼ਵੰਦ ਦੀ ਪੂਰੀ ਕਦਰ ਕਰਦੇ, ਲਿਹਾਜ਼ ਕਰਦੇ, ਦੌਰੇ ਗਏ ਨੇਜਾਬਾਜ਼ੀ ਖੇਡਦੇ, ਦੌੜ ਵੀ ਘੋੜਿਆਂ ਦੀ ਕਰਾਉਂਦੇ, ਬਲ ਨਾਲ ਕਸਰਤ ਨਾਲ ਜਿਤਨਾ ਯੋਗ ਜਾਣਦੇ, ਸ਼ਰਤ ਨੂੰ ਅਨਰਥ ਹੀ ਆਖਦੇ, ਬੇਈਮਾਨੀ ਨੂੰ ਬੁਰਾ ਮੰਨਦੇ, ਅਤੇ ਕਰਨ ਵਾਲੇ ਤੋਂ ਪਰੇ ਬਚ ਕੇ ਰਹਿੰਦੇ। ਇੱਕ ਸਮੇਂ ਲਾਹੌਰ ਆਪਦਾ ਘੋੜਾ ਜਿੱਤਿਆ ਪਰ ਬੇਈਮਾਨੀ ਨਾਲ ਪਿੱਛੇ ਪਾ ਦਿੱਤਾ ਗਿਆ। ਸਤਿਗੁਰੂ ਜੀ ਕਿਹਾ ਜੇ ਇਸ ਤਰ੍ਹਾਂ ਕਰੋਗੇ ਮੈਂ ਰੇਸ ਵਿੱਚ ਨਹੀਂ ਆਵਾਂਗਾ। ਸੈਕਟਰੀ ਕਿਹਾ ਬੇਸ਼ੱਕ ਨਾ ਆਵੋ, ਇਸ ਰੇਸੋਂ ਹੋਰ ਸਤਿਗੁਰੂ ਜੀ ਦੇ ਜਾਣੂ ਅਤੇ ਸਤਿਗੁਰੂ ਜੀ ਰੇਸ ਵਿੱਚ ਆਉਣੋਂ ਰਹਿ ਗਏ। ਦੋ ਰੇਸਾਂ ਮਸਾਂ ਰਾਵਲ ਪਿੰਡੀਓਂ ਘੋੜੇ ਮੰਗਾ ਕੀਤੀਆਂ। ਉੱਪਰੋਂ ਪੁੱਛ ਹੋਈ ਕਿ ਗੁਰੂ ਜੀ ਅਤੇ ਹੋਰ ਅਮੀਰ ਰੇਸਾਂ ਵਿੱਚ ਕਿਉਂ ਨਹੀਂ ਆਉਂਦੇ? ਜੇ ਇਵੇਂ ਹੀ ਹੋਣਾ ਹੈ, ਆਮਦਨੋਂ ਖਰਚ ਵਧਣਾ ਹੈ ਤਾਂ ਰੇਸ ਦੀ ਖੇਡ ਹੀ ਬੰਦ ਕਰ ਦਿਓ। ਉਸੇ ਸੈਕਟਰੀ ਸਤਿਗੁਰੂ ਜੀ ਨੂੰ ਮਿਲ, ਮੇਲੀ ਅਮੀਰਾਂ ਨੂੰ ਸੱਦ, ਅਖੀਰ ਭੁੱਲ ਮੰਨੀ ਅਤੇ ਕਿਹਾ ਆਪ ਗੁਰੂ ਬਖਸ਼ਿੰਦ ਹੋ, ਇਤੋਂ ਅੱਗੇ ਐਸੀ ਨਜਾਇਜ਼ ਹਰਕਤ ਆਪ ਨਾਲ ਕੀ ਕਿਸੇ ਨਾਲ ਨਾ ਹੋਵੇਗੀ। ਤਾਂ ਫਿਰ ਰੇਸ ਵਿੱਚ ਗਏ। ਇੱਕ ਸਮੇਂ ਦਿੱਲੀ ਰੇਸਾਂ ਦੀਆਂ ਕਲਾਸਾਂ ਬਣਾਉਣ ਵਾਲੇ ਮਨ ਮਰਜ਼ੀ ਵਰਤੀ। ਸਤਿਗੁਰੂ ਜੀ ਕਿਹਾ ਇਸ ਨੂੰ ਨਾਂ ਰੱਖੋ। ਆਮ ਰੇਸਾਂ ਦਾ ਕੰਮ ਚਲਾਉਣ ਵਾਲੇ ਕੈਪਟਨ ਜੋਲਜ ਅੰਗਰੇਜ਼ ਨੇ ਕਿਹਾ ਆਪ ਨੂੰ ਕੀ ਅਖਤਿਆਰ ਹੈ ਮੈਨੂੰ ਹਟਾਉਣ ਦਾ। ਸੈਕਟਰੀ ਨੂੰ ਕਿਹਾ, ਉਹ ਵੀ ਨਾ ਮੰਨਿਆ। ਸਤਿਗੁਰੂ ਜੀ 2-1.5 ਸਾਲ ਰੇਸ ਵਿੱਚ ਨਾ ਗਏ, ਉਸ ਦੀਆਂ ਬੇਈਮਾਨੀਆਂ ਜ਼ਾਹਰ ਹੋਈਆਂ ਅਤੇ ਉਹ ਕੱਢਿਆ ਗਿਆ, ਤਾਂ ਰੇਸ 'ਚ ਗਏ। ਸਤਿਗੁਰੂ ਜੀ ਨੂੰ ਸਭ ਸਿਆਣੇ ਅਫਸਰ ਦੇਸੀ ਅਤੇ ਅੰਗਰੇਜ਼ੀ ਨਿਉਂ ਕੇ ਮਿਲਦੇ ਅਤੇ ਮਹਾਰਾਜ ਜੀ ਕਹਿ ਬੁਲਾਉਂਦੇ। ਸਤਿਗੁਰੂ ਰਾਮ ਸਿੰਘ ਜੀ ਨੂੰ ਬਿੱਲੇ ਨੇ ਵਿਦੇਸ਼ ਲਿਜਾਣ ਸਮੇਂ ਜੋ ਕਿਹਾ ਸੀ ਕਿ ਤੇਰੇ ਦੇਸ਼ ਵਿੱਚ ਤੇਰਾ ਨਾਮ ਲੈਣ ਵਾਲਾ, ਤੇਰੀ ਮਰਜ਼ੀ ਦਾ ਪ੍ਰਚਾਰ ਕਰਨ ਵਾਲਾ ਹੁਣ ਅਸਾਂ ਕੋਈ ਨਹੀਂ ਰਹਿਣ ਦਿੱਤਾ, ਤੈਨੂੰ ਵਿਦੇਸ਼ ਲੈ ਚੱਲੇ ਹਾਂ, ਹੁਣ ਦੱਸ ਤੇਰਾ ਵੀ ਕੋਈ ਨਾਮ ਲਵੇਗਾ? ਤਾਂ ਸਤਿਗੁਰੂ ਰਾਮ ਸਿੰਘ ਜੀ ਗੋਰੇ ਨੂੰ ਜੋ ਉੱਤਰ ਦਿੱਤਾ ਸੀ, ਹੁਣ ਮੈਂ ਘਰ ਘਰ ਰਾਮ ਸਿੰਘ ਕਰ ਦਿਆਂਗਾ। ਸੋ ਸਭ ਬਚਨ ਹੁਣ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਸਮੇਂ ਪੂਰੇ ਉੱਤਰਦੇ ਪ੍ਰਤੱਖ ਜਾਪਦੇ ਸੀ। ਸਭ ਭਾਰਤੀ ਪੰਜਾਬੀ ਬਿੱਲੇ ਦੇ ਉਲਟ ਉੱਠ ਰਹੇ ਸੀ ਅਤੇ ਉਹ ਸਤਿਗੁਰੂ ਜੀ ਵਾਲੀ ਆਜ਼ਾਦੀ ਦੀ ਲਹਿਰ ਜ਼ੋਰ ਫੜ ਰਹੀ ਸੀ। ਸਤਿਗੁਰੂ ਜੀ ਨੂੰ ਗੋਰੇ ਰੇਸਾਂ ਵਿੱਚ ਮਹਾਰਾਜ ਜੀ ਕਹਿ ਬੁਲਾਉਂਦੇ ਅਤੇ ਟੋਪ ਉਤਾਰ ਨਿਉਂ ਮਿਲਦੇ ਸੀ। ਫੋਟੋ ਸਤਿਗੁਰੂ ਜੀ ਦੀ ਸਮੇਤ ਘੋੜਿਆਂ ਅਤੇ ਸਾਂਭਣ ਵਾਲੇ ਸਿੱਖਾਂ ਦੇ ਵਲੈਤ ਜਾਂਦੀਆਂ ਅਤੇ ਮਾਣ ਪਾਉਂਦੀਆਂ ਸੀ। ਸਤਿਗੁਰੂ ਜੀ ਦਾ ਖਾਨਦਾਨ ਗੋਰਿਆਂ ਨੂੰ ਵੱਡਾ ਮੰਨਣਾ ਪੈਂਦਾ ਸੀ। ਸਤਿਗੁਰੂ ਜੀ ਹਰ ਵਿਸਾਖੀ ਅਤੇ ਦੀਪਮਾਲਾ ਨੂੰ ਅੰਮ੍ਰਿਤਸਰ ਦਰਸ਼ਨ ਦਿੰਦੇ, ਨਿਮਾਣੀ ਅਤੇ ਬਸੰਤ ਦਾ ਮੇਲਾ ਭੈਣੀ ਸਾਹਿਬ ਕਰਦੇ। ਪਾਦਰੋਂ ਦੀ ਮੱਸਿਆ ਤਰਨ ਤਾਰਨ, ਚੇਤ ਚੌਦੇ ਹਰੀਪੁਰ ਵੱਡ ਤੀਰਥ ਅਤੇ ਦਰਸ਼ਨ ਦਿੰਦੇ। ਵਾਕਫੀ ਅਤੇ ਪ੍ਰਚਾਰ ਦੇ ਅਰਥ ਲੰਗਰ ਅਤੇ ਦੀਵਾਨ ਹੁੰਦੇ ਹਰ ਮੇਲੇ 'ਤੇ ਖੁੱਲ੍ਹੇ। ਸੌਣ ਪਾਦਰੋਂ ਚਾਲੀਆ ਨਹਿਰ 'ਤੇ ਸਦਾ ਕਰਦੇ। ਨਨਕਾਣੇ ਗੁਰੂ ਨਾਨਕ ਪ੍ਰਕਾਸ਼, ਕੱਤਕ ਦੀ ਪੂਰਨਮਾਸ਼ੀ, ਦੁਸਹਿਰਾ ਗੁੱਜਰਾਂ ਵਾਲੇ, ਮਾਘੀ ਮੁਕਤਸਰ ਸਮੇਤ ਸੇਵਕਾਂ ਦੇ ਦਰਸ਼ਨ ਦਿੰਦੇ। ਲਾਂਗਰੀ ਗੁਰੂ ਹਰੀ ਸਿੰਘ ਜੀ ਦੇ ਸਮੇਂ ਤੋਂ ਸੰਤ ਜਿਉਣ ਸਿੰਘ ਜੀ ਅੰਮ੍ਰਿਤਸਰ ਵਾਲੇ ਗੁਰੂ ਜੀ ਦੇ ਹੁਕਮ ਨਾਲ ਲੱਗੇ ਸੀ। ਫਿਰ ਹਰਨਾਮ ਸਿੰਘ ਪੱਖੋ, ਫਿਰ ਪਹਾੜਾ ਸਿੰਘ, ਵਜ਼ੀਰ ਸਿੰਘ ਜੀ ਦੇ ਆਇਆਂ, ਲਾਲ ਸਿੰਘ ਬੱਲੂਆਣੀਆਂ ਜਾਂ ਹੋਰ ਕੋਈ ਕਦੀ ਲੱਗਦਾ, ਪਰ ਲਾਂਗਰੀਆਂ ਤੋਂ ਹੀ ਬਹੁਤਾ ਵਜ਼ੀਰ ਸਿੰਘ ਜੀ ਕੰਮ ਲੈ ਸਾਰਾ ਸੇਵਾ ਦਾ ਸਮਾਂ ਸਾਰ ਲੈਂਦੇ। ਸਤਿਗੁਰੂ ਜੀ ਆਦਿ ਤੋਂ ਆਪ ਵੀ ਲੰਗਰ ਕਰਨਾ, ਜਲ ਭਰਨਾ, ਦਾਲਾ ਭਾਜਾ ਬਣਾਉਣਾ ਮਾਤਾ ਜੀ ਅਤੇ ਲਾਂਗਰੀਆਂ ਤੋਂ ਪੁੱਛ ਸਿੱਖੇ ਹੋਏ ਸੀ। ਆਪ ਵੀ ਆਲਕ ਨਾ ਕਰਦੇ, ਲੋੜ ਲੱਗੀ ਲੱਗ ਪੈਂਦੇ। ਹਰ ਜ਼ਿਲ੍ਹੇ 'ਚ ਹਰ ਮੇਲੇ 'ਚ ਸ਼ੌਂਕ ਨਾਲ ਰਾਗੀਆਂ ਨੂੰ ਅਤੇ ਗੁਣੀਆਂ ਨੂੰ ਸੱਦ ਚੱਲ ਮਿਲਦੇ। ਵਰਦੀ ਸਾਧ ਸੰਗਤ ਵਿੱਚ ਸਾਦੀ ਦਸਤਾਰਾ ਸਿੱਧਾ ਮੇਲਿਆਂ ਸਮੇਂ ਰੱਖਦੇ। ਆਮ ਸਮੇਂ ਅਤੇ ਘੋੜੇ ਦੀ ਸਵਾਰੀ ਸਮੇਂ ਤਲੇ ਪਰਨਾ ਉੱਤੇ ਸਰਦਾਰਾਂ ਵਾਂਗੂ ਪੱਗ ਬੰਨ੍ਹਦੇ। ਹਰ ਜ਼ਿਲ੍ਹੇ ਅਤੇ ਰਿਆਸਤਾਂ ਵਿੱਚ ਸਿੱਖਾਂ ਦੀਆਂ ਅਰਜ਼ਾਂ ਪਾਰੋਂ ਦਰਸ਼ਨ ਦਿੰਦੇ। ਜੋੜਾ ਅਤੇ ਚੋਗਾ ਬੜਾ ਤਿੱਲੇਦਾਰ ਪਹਿਣਦੇ। ਬਿਸ਼ਨ ਸਿੰਘ ਦਰਜੀ ਭੈਣੀ ਸਾਹਿਬ ਦੇ ਅਤੇ ਲਾਹੌਰ ਦੇ ਇੱਕ ਦਰਜੀ ਤੋਂ ਕੰਠੇ ਤਰ੍ਹਾਂ ਗਲਮਾਂ ਕਢਾ ਕੋਟ ਚੋਗਾ ਪਹਿਣਦੇ। ਨੋਕਦਾਰ ਦਸਤਾਰ ਦੀ ਫੋਟੋ ਸਮੇਤ ਭਾਈ ਵਜ਼ੀਰ ਸਿੰਘ ਜੀ ਦੇ ਆਪ ਦੀ ਲਾਹੌਰ ਦੇ ਇੱਕ ਫੋਟੋਗ੍ਰਾਫਰ ਲਾਈ ਸੀ ਜੋ ਸ਼ੀਸ਼ੇ ਵਿੱਚ ਜੜੀ ਮੈਂ ਜੀਵਨ ਨਗਰ ਦੇਖੀ ਹੈ। ਤਿੱਲੇ ਦਾ ਜੋੜਾ ਜਿਵੇਂ ਸਤਿਗੁਰੂ ਰਾਮ ਸਿੰਘ ਜੀ ਦਾ ਹੁਸ਼ਿਆਰਪੁਰੀ ਹੁੰਦਾ ਸੀ ਅਤੇ ਚੋਗਾ ਵੀ ਮੈਂ ਪੈ ਰਿਹਾ ਦੇਖਿਆ ਹੈ। ਇੱਕ ਚੋਗਾ ਮੇਰੇ ਪਾਸ ਵੀ ਹੈ। ਇਹ ਮੈਂ ਸੱਚ ਲਿਖਣ ਦੇ ਸਬੂਤ ਲਈ ਗੁਰੂ ਜੀ ਦੀ ਟੇਢੀ ਦਸਤਾਰ ਲਿਖੀ ਹੈ ਅਤੇ ਦੱਸੀ ਹੈ। ਨੇਜਾਬਾਜੀ ਆਦਿ ਹਰ ਜ਼ਿਲ੍ਹੇ ਵਿੱਚ ਜਾ ਸਿੱਖਾਂ ਦੀ ਰੀਝ ਨੂੰ ਆਪ ਖੇਡਾਂ ਕਰ ਵਿਖਾਉਂਦੇ। ਜਦ ਲੋਕ ਕਹਿੰਦੇ ਇਹਨਾਂ ਤੋਂ ਕੁਝ ਨਹੀਂ ਬਣਿਆ ਤਾਂ ਪਤਲੇ ਪਾਸੇ ਦਾ ਕਿੱਲਾ ਗਡਾ ਕਈ ਵਾਰ ਵਿੱਚ ਦੀ ਨੇਜਾ ਪਾਰ ਕਰ ਉੱਚਾ ਅੜਾ ਲੈ ਜਾ ਵਿਖਾਉਂਦੇ। ਭੈਣੀ ਸਾਹਿਬ ਹੁੰਦੇ ਬਾਲਕਾਂ ਨੂੰ ਬਦਾਮ ਵੰਡਦੇ ਰਾਮ ਸਰਵਾਉਂਦੇ। ਮਾਤਾ ਜੀ ਲੋ ਸਤਿਗੁਰੂ ਜੀ ਦੀ ਲਾਈ ਅਤੇ ਥੜੇ ਮੰਦਰ ਅੰਦਰ ਜਾ ਸਤਿਗੁਰੂ ਰਾਮ ਸਿੰਘ ਜੀ ਦੇ ਸਿੰਘਾਸਣ ਨੂੰ ਮੱਥਾ ਟੇਕਦੇ। ਇੱਕ ਸਿੱਖ ਇੱਕ ਦਿਨ ਆਪ ਤੋਂ ਪੁੱਛਿਆ ਲੋ ਅਤੇ ਸਿੰਘਾਸਣ ਸਤਿਗੁਰੂ ਜੀ ਦੇ ਨੂੰ ਮੱਥਾ ਟੇਕਣਾ ਬੁੱਤ ਪੂਜਾ ਨਹੀਂ? ਤਾਂ ਉੱਤਰ ਦਿੱਤੋ ਨੇ ਲੋ ਅਤੇ ਸਤਿਗੁਰੂ ਰਾਮ ਸਿੰਘ ਜੀ ਦੀ ਸਾਡੀ ਸੱਤਾ ਰੂਪ ਹੈ, ਜਿੱਚਰ ਇਹ ਇੱਕ ਰਸ ਚੱਲਦੀ ਏ ਉੱਚਰ ਕਿਸੇ ਗੱਲ ਦਾ ਘਾਟਾ ਨਹੀਂ ਪੈਂਦਾ ਅਤੇ ਕਿਸੇ ਬਲ ਦੀ ਸਾਡੇ 'ਤੇ ਦਾਲ ਨਹੀਂ ਗਲਦੀ। ਸਤਿਗੁਰੂ ਜੀ ਦਾ ਇਸ ਨੂੰ ਚੱਲਦੀ ਰੱਖਣ ਦਾ ਹੁਕਮ ਚੇਤੇ ਕਰ, ਇਸ ਨੂੰ ਦੇਖਦਿਆਂ ਹੀ ਦਿਲ 'ਤੇ ਅਸਰ ਆ ਵਸ ਅਵਸ਼ ਸਿਰ ਨਿਵਾ ਲੈਂਦਾ ਏ। ਮੈਂ ਤਾਂ ਚਾਹੁੰਦਾ ਹਾਂ ਜਿਸ ਲੰਗਰ ਵਿੱਚੋਂ ਸਤਿਗੁਰੂ ਜੀ ਦਾ ਨਾਮ ਲੈ ਅਰਦਾਸਾ ਹੋ, ਇੱਕ ਰਸ ਸਭ ਆਏ ਨੂੰ ਪ੍ਰਸ਼ਾਦ ਵਰਤੇ, ਉਸ ਲੰਗਰ ਨੂੰ ਹਰ ਨਗਰ ਘਰ ਜਿੱਥੇ ਵੀ ਕੋਈ ਹੋਵੇ ਰੋਜ਼ ਮੱਥਾ ਟੇਕਣਾ ਚਾਹੀਦਾ ਹੈ। ਉਹ ਰਾਮ ਦੀ ਹੀ ਲੋਹ ਲੰਗਰ ਹੁੰਦਾ ਹੈ ਅਤੇ ਸਥਾਨ ਦੇਖ ਮਨੋ ਭਾਵ ਮਹਾਂਪੁਰਖਾਂ ਦੇ ਅੰਦਰ ਆ ਨਿਉਂ ਉਹਨਾਂ ਦਾ ਅਦਬ ਆਦਰ ਕਰਨਾ ਹੁੰਦਾ ਹੈ। ਜੋ ਚਾਹੀਦਾ ਹੈ ਇਹ ਬੁੱਤ ਪੂਜਾ ਨਹੀਂ। ਜਿਵੇਂ ਆਪ ਦਾ ਅੱਗੇ ਤਪ ਵਾਲਾ ਸੁਭਾਅ ਤੇਜ਼ੀ ਨਾਲ ਸਾਰਾ ਲੱਗ ਗਿਆ ਸੀ, ਤਿਵੇਂ ਇਸ ਸਮੇਂ ਤੇਜ਼ਵਾਨ ਗਿਆਨਵਾਨ ਹੋਣ ਵਾਕਫੀ ਵਧਾਉਣ ਵੱਲ ਆਪ ਦਾ ਧਿਆਨ ਆਮ ਰੁਝਾ ਰੱਖਦਾ ਸੀ। ਜਿਵੇਂ ਅੱਗੇ ਇਕਾਂਤੀ ਬਹੁਤੇ ਬਣੇ ਰਹਿੰਦੇ ਸੀ ਤਿਵੇਂ ਹੁਣ ਰੌਣਕੀ ਬਹੁਤੇ ਬਣੇ ਰਹਿੰਦੇ ਸੀ। ਸੰਤ ਮੋਹਨ ਸਿੰਘ ਜੀ ਵਡਾਲੇ ਜੌਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਆਪ ਨਾਲ ਪਰਮ ਪ੍ਰੇਮ ਪਰਚੇ ਵਾਲੇ ਸਾਧੂ ਸਬਦੀ ਸਦਾ ਸਾਥ ਰਹਿੰਦੇ। ਇਹਨਾਂ ਦੀ ਸੁਰ ਅਤੇ ਧਾਰਨਾ ਬੜੀਆਂ ਰਸ ਭਰੀਆਂ ਸੀ। ਇਹਨਾਂ ਦੇ ਢੁਲਕਈ ਸੰਤ ਇੰਦਰ ਸਿੰਘ ਜੀ ਚੁਗਾਵੇਂ ਦੇ ਸਭ ਢੁਲਕਈਆਂ ਦੇ ਉਸਤਾਦ ਜੇ ਕਹਿ ਦੇਵਾਂ ਤਾਂ ਵੀ ਠੀਕ ਹੀ ਹੈ। ਐਸੀ ਢੋਲਕ ਵਜਾਉਂਦੇ ਜੇ ਨਿਰੀ ਢੋਲਕੀ ਹੀ ਵੱਜੇ ਤਾਂ ਵੀ ਰਸ ਹੀ ਰਸ ਪਿਆ ਚੋ ਚੋ ਪੈਂਦਾ ਸੀ। ਸੰਤ ਲਾਲ ਸਿੰਘ ਜੀ ਭੂਰੇ ਕਿੱਲੀਏ ਆਪਣੇ ਨਾਲ ਰਾਗੀ ਕਾਲੂ ਮੱਤੂ ਨੂੰ ਰੱਖਦੇ, ਸੋ ਵੀ ਸਤਿਗੁਰੂ ਜੀ ਦੇ ਸਾਥ ਹੀ ਦੌਰਿਆਂ ਵਿੱਚ ਰਹਿੰਦੇ। ਇਹ ਸੰਤ ਜੀ ਸ਼ਬਦ ਵੀ ਬੜੇ ਪ੍ਰੇਮ ਨਾਲ ਪੜ੍ਹਦੇ, ਵਿਆਖਿਆ ਬਹੁਤ ਅਨੁਭਵ ਭਰੀ ਖਰੀ ਖਰੀ। ਮਹਾਂਪੁਰਖਾਂ ਦੇ ਮਤਲਬ ਮਸਤਾਂ ਦੇ ਮਨ ਅਤੇ ਮਜਲ ਦੀ ਵਰਤਦੀ ਕਰਦੇ। ਮਾਤਾਵਾਂ ਦੀਵਾਨ ਵਿੱਚ ਸਤਿਗੁਰੂ ਜੀ ਨੂੰ ਹੋਰ ਸਭ ਸੰਗਤ ਵਾਂਗੂ ਹੀ ਹੱਥ ਜੋੜ ਨਮਸਕਾਰ ਕਰਦੀਆਂ। ਸਤਿਗੁਰੂ ਜੀ ਮੰਦਰਾਂ ਵਿੱਚ ਮਾਤਾ ਜੀ ਦੀ ਚਰਨੀ ਹੱਥ ਲਾਉਂਦੇ, ਮਾਤਾ ਜੀ ਅੱਗੋਂ ਹੱਥ ਜੋੜ ਖੜ੍ਹੇ ਸਤਿ ਸ੍ਰੀ ਅਕਾਲ ਬੋਲਦੇ। ਹਰ ਮੇਲੇ 'ਤੇ ਤਲਾਹ ਦੇਣੀ ਪੈਂਦੀ ਸੀ ਜ਼ਿਲ੍ਹੇ ਨੂੰ। ਸਤਿਗੁਰੂ ਰਾਮ ਸਿੰਘ ਜੀ ਦੇ ਦਰਸ਼ਨ ਨਿਮਿੱਤ ਗੁਰੂ ਹਰੀ ਸਿੰਘ ਜੀ ਦੇ ਸਮੇਂ ਤੋਂ ਪਾਠ ਹੁੰਦੇ ਸੀ। ਭਾਵੇਂ ਕੁਝ ਔਖ ਹੋਵੇ ਉਹ ਸਮਾਂ ਮੇਰੇ ਇਸ ਇਤਿਹਾਸ ਤੋਂ ਪਹਿਲਾਂ ਦਾ ਹੈ। ਉਹ ਕਰੜਾਈ ਸਮਾਂ ਵੇਖਣ ਲਈ ਸਤਿਯੁਗ ਦਾ ਪਾਠ ਅੰਕ ਅਤੇ 210 ਵਿਕਰਮੀ ਦਾ ਬਸੰਤ ਨੰਬਰ ਵੇਖ ਮੈਂ ਭਾਵੇਂ ਮੇਲਿਆਂ ਪਾਠ ਭੋਗ ਅਤੇ ਸਰਕਾਰ ਵੱਲੋਂ ਸਖਤੀ ਦਾ ਵੇਰਵਾ ਪਿੱਛੇ ਨਹੀਂ ਲਿਖਿਆ, ਹੁਣ ਲਿਖਦਾ ਹਾਂ। ਹੁੰਦਾ ਸਭ ਕੁਝ ਕੂਕਿਆਂ ਵੱਲੋਂ ਅਤੇ ਸਰਕਾਰ ਵੱਲੋਂ ਉਵੇਂ ਹੀ ਸੀ, ਜਿਵੇਂ ਕਿ ਸੰਤ ਗੰਡਾ ਸਿੰਘ ਜੀ ਖਿਆਲਾ ਜ਼ਿਲ੍ਹਾ ਅੰਮ੍ਰਿਤਸਰ ਵਾਲਿਆਂ ਸਰਕਾਰੀ ਇਤਲਾਹ ਦੇ 1970 ਵਿੱਚ 100 ਅਖੰਡ ਪਾਠ ਕਰਨ ਦੇ ਥਾਂ 101 ਕੀਤਾ ਸੀ ਅਤੇ ਚੁਗਲਾਂ ਦੇ ਕਹਿ ਮਜਿਸਟਰੇਟ ਸੰਤ ਜੀ ਨੂੰ 3 ਮਹੀਨੇ ਦੀ ਸਜ਼ਾ ਦਿੱਤੀ ਸੀ ਤਾੜਨਾ ਦਬਾ ਰੱਖਣ ਲਈ। ਮਹਾਰਾਜ ਗੁਰਦਿਆਲ ਸਿੰਘ ਜੀ ਇਸ ਸਮੇਂ ਕਾਂਗਰਸ ਨਾਲ ਮਿਲ ਕੁਝ ਹੋਰ ਸਾਧਾਂ ਨੂੰ ਸਾਥ ਲੈ ਕੰਮ ਕਰਦੇ ਸੀ। ਸਤਿਗੁਰੂ ਰਾਮ ਸਿੰਘ ਜੀ ਦੇ ਸਮੇਂ ਦਾ ਇਤਿਹਾਸ ਉਜਾਗਰ ਕਰਨ ਲਈ ਖੋਜ ਕਰ ਗੁਰਮੁਖੀ ਹਿੰਦੀ ਅਤੇ ਅੰਗਰੇਜ਼ੀ ਵਿੱਚ ਲੇਖ ਵੀ ਅਖਬਾਰਾਂ ਵਿੱਚ ਦਿੰਦੇ ਸੀ। ਨਾਮਧਾਰੀਆਂ ਅਤੇ ਬੀਤੀਆਂ ਦੱਸਦੇ, ਅੱਗੋਂ ਹੋ ਰਹੀਆਂ ਤਕਲੀਫਾਂ ਤੋਂ ਛੁੱਟਣ ਲਈ ਕਮਰ ਕੱਸੇ ਕਰਦੇ ਤਿਆਰੀ ਕਰਦੇ ਸੀ। ਸੰਤ ਜਵਾਨ ਸਿੰਘ ਜੀ ਜਿੰਦਾ ਸ਼ਹੀਦ ਖਿਆਲੇ ਵਾਲਿਆਂ ਸਤਿਗੁਰੂ ਜੀ ਨਾਲ ਸਲਾਹ ਮੇਲ ਸਰਕਾਰੀ ਇਤਲਾਹ ਦੇ ਛੁੱਟੀ ਲੈ 101 ਅਖੰਡ ਪਾਠ ਵਿਸਾਖ ਵਿੱਚ ਆਪਣੇ ਪਿੰਡ ਆਰੰਭਿਆ। ਇੱਕ ਪਾਠ ਯੋਗ 14 ਸਰੀਰ ਲੋੜੀਂਦੇ ਸੀ। ਕਈ ਬੀੜਾਂ ਵੀ ਇਤਨੇ ਪਾਠਾਂ ਲਈ ਲਿਆਉਣ ਹਿੱਤ ਟੁਰੇ, ਬਹੁਤ ਸੰਗਤ ਜੁੜੀ ਪਾਠ ਟੁਰੇ ਅਤੇ ਕੁਝ ਹੀ ਪਾਠ ਹੋਏ ਵਰਖਾ ਸ਼ੁਰੂ ਹੋਈ, ਨਾ ਗਾਹ ਪੈਣ ਨਾ ਖਰਾਸ ਜੁੱਪੇ। ਲੰਗਰ ਯੋਗ ਸੰਤ ਜੀ ਘਰਾਂ ਵਿੱਚੋਂ ਆਟਾ ਫੇਰਾ ਮਾਰ ਲਿਆਉਂਦੇ, ਜੇ ਲੋੜ ਪਵੇ ਦੂਜਾ ਫੇਰਾ ਵੀ ਮਾਰਦੇ। ਕਣਕਾਂ ਖੜੀਆਂ ਦੇ ਸਿੱਟੇ ਲਾਹ ਕੁੱਟ ਚੱਕੀਆਂ ਵਿੱਚ ਪੀਸ ਦੇ। ਮਾਈਆਂ ਰੀਝ ਨਾਲ ਰੋਜ਼ ਪੂਰੀ ਸੇਵਾ ਨਗਰ ਦੀਆਂ ਕਰਦੀਆਂ। ਸੰਤ ਜੀ ਦੇ ਪਿਆਰ ਅਤੇ ਪ੍ਰਤਾਪ ਪਾਰੋਂ ਮਹੀਨੇ ਡੇਢ ਵਿੱਚ ਪਾਠ ਸਿਰੇ ਚੜ੍ਹੇ। ਬੜੇ ਰੀਝ ਚਾਅ ਨਾਲ ਹਰ ਚੀਜ਼ ਨਗਰ ਨੇ ਦਿੱਤੀ। ਸਤਿਗੁਰੂ ਜੀ ਸਮੇਤ ਸਭ ਦੀਆਂ ਖੁਸ਼ੀਆਂ ਰਹੀਆਂ। ਨਿਮਾਣੀ ਦੇ ਮੇਲੇ 'ਤੇ ਇਸ ਸਾਲ ਅਰਦਾਸੇ 'ਤੇ ਚਰਚਾ ਚੱਲੀ। ਇੱਕ ਦਿਨ ਇਕੱਠ ਹੋਇਆ। ਇਨੀ ਦਿਨੀ ਡੇਰੇ ਦੀ ਮੁਖਤਿਆਰੀ ਲਾਲ ਸਿੰਘ ਬੱਲੂਆਣੀਏ ਦੀ ਸੀ। ਸਲਾਹ ਸੰਮਤੀ ਸ੍ਰੀ ਸਤਿਗੁਰੂ ਜੀ ਲਾਲ ਸਿੰਘ ਜੀ ਲਤਾਲਾ ਅਤੇ ਸੰਤ ਜਵੰਦ ਸਿੰਘ ਜੀ ਦੀ ਵਰਤਦੇ ਸੀ। ਸਤਿਗੁਰੂ ਜੀ ਸਾਧ ਸੰਗਤ ਵਿੱਚ ਬਚਨ ਕੀਤਾ। ਜਦ ਸਤਿਗੁਰੂ ਰਾਮ ਸਿੰਘ ਜੀ ਵੱਲੋਂ ਗੁਰੂ ਹਰੀ ਸਿੰਘ ਜੀ ਯੋਗ ਸਿਰਕਰਤਾ ਜਾਣਨ ਦਾ ਹੁਕਮ ਹੈ ਅਤੇ ਗੁਰੂ ਹਰੀ ਸਿੰਘ ਜੀ ਵੱਲੋਂ ਪਾਤਸ਼ਾਹੀ ਬਾਰ੍ਹਵੀਂ ਕਹਿ ਅਰਦਾਸਾ ਕਰਨ ਦਾ ਹੁਕਮ ਹੈ ਤਾਂ ਕਈ ਸਿੱਖ ਕਿਉਂ ਪਾਤਸ਼ਾਹੀ ਦਸਵੀਂ ਕਹਿ ਅਰਦਾਸਾ ਕਰਦੇ ਹਨ? ਫੈਸਲਾ ਹੋਣਾ ਚਾਹੀਦਾ ਹੈ। ਮਨਮਰਜ਼ੀ ਕੀਤੀ ਜਾਂਦੀ ਹੈ ਜਾਂ ਗੁਰਮਤਿ ਹੁੰਦੀ ਹੈ? ਸੰਤ ਲਾਲ ਸਿੰਘ ਜੀ ਲਤਾਲਾ ਅਤੇ ਮਹੰਤ ਸੇਵਾ ਸਿੰਘ ਜੀ ਸੁਧਾਰੀ ਮਾਜਰਾ ਨੇ ਕਿਹਾ, ਜਦ ਇਹ ਮਾਮਲਾ ਸਾਫ਼ ਹੋ ਚੁੱਕਾ ਹੋਇਆ ਹੈ ਤਾਂ ਇਹ ਫਿਰ ਕਿਉਂ ਕੂਕਿਆਂ ਵਿੱਚ ਕਸਰ ਵਰਤਦੀ ਹੈ? ਇੱਕ ਸੇ ਕਿਹਾ, ਸਾਨੂੰ ਸਭ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਪਾਤਸ਼ਾਹੀ ਦਸਵੀਂ ਦਾ ਉਚਾਰਨ ਕਿਵੇਂ ਬਾਰ੍ਹਵੀਂ ਦਾ ਕਹਿਣ ਯੋਗ ਹੋ ਗਿਆ। ਤਾਂ ਸੰਤ ਜਵਾਨ ਸਿੰਘ ਜੀ ਕਿਹਾ, ਲੰਗਰ ਵਾਲੀ ਖੂਹੀ ਪਾਣੀ ਘੱਟ ਦਿੰਦੀ ਕਰ ਉਧੇੜ ਨਵੀਂ ਲਾਣੀ ਟੁੱਬ ਕੇ ਉਸਾਰਨੀ ਆਰੰਭੀ ਸੀ ਅਤੇ ਵਿੰਗੀ ਹੋ ਗਈ ਸੀ। ਗੁਰੂ ਹਰੀ ਸਿੰਘ ਜੀ ਪਾਸ ਅਰਜ ਕੀਤੀ। ਉਹਨਾਂ ਕਿਹਾ, ਅਰਦਾਸਾ ਆਰੰਭ ਦਾ ਕਿਸ ਕੀਤਾ ਸੀ? ਪਤਾ ਲੱਗਾ ਰਾਏ ਸਿੰਘ ਖੱਟੜਿਆਂ ਦੇ। ਤਾਂ ਗੁਰੂ ਜੀ ਕਿਹਾ, ਉਸ ਪਾਤਸ਼ਾਹੀ ਦਸਵੀਂ ਕਹਿ ਕੀਤਾ ਹੋਣਾ। ਉਹ ਸੁਣ ਚੁੱਪ ਕਰ ਰਿਹਾ। ਗੁਰੂ ਜੀ ਵਿੱਚ ਖੜੋ ਗੁਰਦਿੱਤ ਸਿੰਘ ਮੋਰੋਂ ਵਾਲਿਆਂ ਤੋਂ ਪਾਤਸ਼ਾਹੀ ਬਾਰ੍ਹਵੀਂ ਕਹਿ ਅਰਦਾਸਾ ਕਰਾਇਆ ਅਤੇ ਕਿਹਾ, ਹੁਣ ਕਿਹੋ ਕਿ ਵਿੰਗੀ ਉਸਰੇ, ਖੂਹੀ ਸੁੱਧ ਉਸਰੀ, ਪਾਣੀ ਪੂਰਾ ਵੇਖ ਲਵੋ ਦਿੰਦੀ ਹੈ। ਸੰਤ ਜੀ ਦੱਸਿਆ, ਏਕ ਛੂਤੀਆਂ ਅਤੇ ਹੋਰ ਸਿੱਖਾਂ ਦਾ ਇਹੋ ਝੇੜਾ ਹੋਇਆ ਸੀ। ਗੁਰੂ ਹਰੀ ਸਿੰਘ ਜੀ ਪਾਸੋਂ ਅਰਜ ਕਰ ਕੋਈ ਸਿੱਖਾਂ ਪਾਤਸ਼ਾਹੀ ਬਾਰ੍ਹਵੀਂ ਕਹਿਣ ਦਾ ਹੁਕਮ ਲਿਖਾ ਲਿਆ ਸੀ। ਦਸਖਤ ਵੀ ਗੁਰੂ ਕੇ ਕਰਾਏ ਸੀ। ਕੁਝ ਹੋਰ ਸਿੱਖਾਂ ਅਤੇ ਮਾਤਾ ਜਿਉਣ ਕੌਰ ਜੀ ਦੇ ਸਮੇਤ ਸਾਦੇ ਜਿਹੇ ਕਾਗਜ਼ 'ਤੇ। ਉਹ ਕਾਗਜ਼ ਸੰਤ ਜੀ ਨੇ ਸਾਧ ਸੰਗਤ ਵਿੱਚ ਕੱਢ ਕੇ ਵਿਖਾ ਦਿੱਤਾ, ਜਿਸ 'ਤੇ ਗੁਰੂ ਹਰੀ ਸਿੰਘ ਜੀ ਵੱਲੋਂ ਲਿਖਿਆ ਸੀ, ਸਤਿਗੁਰੂ ਰਾਮ ਸਿੰਘ ਜੀ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਅਕਾਲ ਪੁਰਖ ਜੀ ਸਹਾਇ। ਇਹ ਸ਼ਬਦ ਦੋ ਪਾਤਸ਼ਾਹੀਆਂ ਯੋਗ ਸਤਿਗੁਰੂ ਜੀ ਦਾ ਉਚਾਰਨ ਹੋਣ ਕਰ ਇਹ ਪੌੜੀ ਹੁਣ ਪਾਤਸ਼ਾਹੀ ਬਾਰ੍ਹਵੀਂ ਦਾ ਉਚਾਰ ਹੋਈ। ਇਸ ਲਈ ਸਾਨੂੰ ਪਾਤਸ਼ਾਹੀ ਬਾਰ੍ਹਵੀਂ ਹੁਣ ਕਹਿਣਾ ਯੋਗ ਏ। ਇਹ ਸੁਣ ਇੱਕ ਸਿੱਖ ਕਿਹਾ, ਇੰਨੇ ਅੱਖਰ ਹੀ ਹੋਰ ਅੱਗੇ ਉਚਾਰਨ ਕੀਤੇ ਕਰ ਕਿਵੇਂ ਅਰਦਾਸਾ ਪਾਤਸ਼ਾਹੀ ਬਾਰ੍ਹਵੀਂ ਦਾ ਉਚਾਰ ਹੋ ਗਿਆ? ਤਾਂ ਸੰਤ ਜੀ ਕਿਹਾ, ਜਦ ਅੱਗੇ ਗੁਰੂ ਜੀ ਇਹ ਮਰਿਆਦਾ ਗ੍ਰੰਥ ਸਾਹਿਬ ਵਿੱਚ ਪ੍ਰਚਲਿਤ ਕੀਤੀ ਹੋਈ ਹੈ ਤਾਂ ਹੀ ਗੁਰੂ ਹਰੀ ਸਿੰਘ ਜੀ ਨੇ ਇਹ ਪ੍ਰਚਲਿਤ ਕੀਤੀ ਹੈ। ਤੁਸੀਂ ਦੇਖ ਸਕਦੇ ਹੋ ਜਪਜੀ ਦਾ ਅੰਤਲਾ ਸਲੋਕ ਅਤੇ ਰਾਗ ਮਾਝ ਵਿੱਚ ਮਹੱਲੇ ਦੂਜੇ ਦਾ ਸਲੋਕ ਅਤੇ ਗੌੜੀ ਦੀ ਵਾਰ ਵਿੱਚ ਪੌੜੀ ਮਹੱਲੇ ਚੌਥੇ ਦੀ ਹੈ ਅਤੇ ਉਹ ਅੱਗੇ ਜਾ ਕੇ ਥੋੜ੍ਹਾ ਫਰਕ ਪਾ ਕੇ ਮਹੱਲੇ ਪੰਜਵੀਂ ਦੀ ਲਿਖੀ ਗਈ ਹੈ। ਆਦਿ ਸੱਚ ਜੁਗਾਦ ਸੱਚ ਵਾਲਾ ਸਲੋਕ ਵੀ ਮਹੱਲੇ ਪਹਿਲੇ ਦਾ, ਪਾਤਸ਼ਾਹੀ ਪੰਜਵੀਂ ਸੁਹਣੀ ਵਿੱਚ ਸਿਹਾਰੀ ਬਿਹਾਰੀ ਦਾ ਫਰਕ ਪਾ ਲਿਖ ਮਹੱਲਾ ਬਦਲਾ ਦਿੱਤਾ ਹੈ। ਤਿਵੇਂ ਇਹ ਦੋ ਪਾਤਸ਼ਾਹੀਆਂ ਦਾ ਉਚਾਰਨ ਸਤਿਗੁਰੂ ਰਾਮ ਸਿੰਘ ਜੀ ਵੱਲੋਂ ਕੀਤਾ। ਗੁਰੂ ਹਰੀ ਸਿੰਘ ਜੀ ਜਾਣ ਪਾਤਸ਼ਾਹੀ ਬਾਰ੍ਹਵੀਂ ਕਿਹਾ ਹੈ। ਇੱਕ ਸਿੱਖ ਕੋਲੋਂ ਇਹ ਕਿਹਾ, ਗੁਰੂ ਹਰੀ ਸਿੰਘ ਜੀ ਦਾ ਕਿਹਾ ਤਾਂ ਭਲਾ ਪ੍ਰਵਾਨ ਹੋਇਆ ਅਤੇ ਉਹਨਾਂ ਦਾ ਨਾਮ ਹੁਣ ਜੋ ਸਿੱਖ ਅਰਦਾਸ ਦੇ ਅੰਤ ਲੈਂਦੇ ਹਨ ਉਹ ਕਿਵੇਂ ਪ੍ਰਵਾਨ ਹੋਇਆ? ਤਾਂ ਲਾਲ ਸਿੰਘ ਜੀ ਲਤਾਲੀਏ ਹੋਰਾਂ ਕਿਹਾ, ਭਾਈ ਸਿੱਖਾ, ਸਤਿਗੁਰੂ ਰਾਮ ਸਿੰਘ ਜੀ ਵੱਲੋਂ ਜਿਨ੍ਹਾਂ ਨੂੰ ਏਤਨੀ ਉਪਮਾ ਸਿਰ ਕਰਤਾ ਜਾਣਨਾ ਮੇਰੇ ਧੱਕੇ ਨੂੰ ਇਹ ਬਖਸ਼ ਸਕੇਗਾ ਅਤੇ ਇਸ ਦੇ ਆਸਰੇ ਸਿੱਖੀ ਹਰੀ ਰਹੇਗੀ ਆਦਿ ਮਿਲੀ ਹੋਈ ਹੈ ਤਾਂ ਹੁਣ ਇਹਨਾਂ 'ਤੇ ਪ੍ਰਤੀਤ ਰੱਖਣ ਵਾਲਿਆਂ ਨੂੰ ਇਹਨਾਂ ਦਾ ਬਚਨ ਮੰਨ ਉਹਨਾਂ ਦਾ ਗੁਰੂ ਹਰੀ ਸਿੰਘ ਜੀ ਦਾ ਨਾਮ ਅਰਦਾਸੇ ਵਿੱਚ ਲੈਣਾ ਯੋਗ ਹੈ। ਜਿਵੇਂ ਦਸਵੇਂ ਗੁਰਾਂ ਤੱਕ ਮੰਨਣ ਵਾਲੇ ਮਨ ਮਰਜ਼ੀ ਅਤੇ ਸ਼ਰਧਾ ਨਾਲ ਦਸਵੇਂ ਜੀ ਦਾ ਨਾਮ ਲਿਖ ਤੋਂ ਬਿਨਾਂ ਲੈਂਦੇ ਹਨ, ਇਹ ਸੁਣ ਸਭ ਦੀ ਤਸੱਲੀ ਹੋਈ। ਸਾਰੀ ਸੰਗਤ ਵਿੱਚ ਸੁਣਾ ਦੇਣ ਦਾ ਗੁਰਮਤਾ ਪਾਸ ਹੋਇਆ। ਭੋਗ ਸਮੇਂ ਸਭ ਸਾਧ ਸੰਗਤ ਨੂੰ ਸੁਣਾ ਦਿੱਤਾ ਗਿਆ ਕਿ ਜਿਸ ਦਾ ਸਤਿਗੁਰੂ ਰਾਮ ਸਿੰਘ ਜੀ ਦੇ ਹੁਕਮਨਾਮੇ 'ਤੇ ਨਿਸ਼ਚਾ ਹੈ, ਜਿਸ 'ਤੇ ਬੁੱਧ ਸਿੰਘ ਤੋਂ ਹਰੀ ਸਿੰਘ ਦਾ ਨਾਮ ਦਾ ਅਤੇ ਸਿਰ ਕਰਤਾ ਜਾਣਨ ਦਾ ਉਹਨਾਂ ਨੂੰ ਹੁਕਮ ਸੀ, ਇਹਨਾਂ ਸਮੇਂ ਦੇ ਮਾਲਕ ਸਤਿਗੁਰੂ ਜੀ 'ਤੇ ਨਿਸ਼ਚਾ ਹੈ, ਉਹ ਗੁਰੂ ਹਰੀ ਸਿੰਘ ਜੀ ਦਾ ਨਾਮ ਅਰਦਾਸੇ ਵਿੱਚ ਜ਼ਰੂਰ ਲਵੇ। ਸਭ ਸੰਗਤ ਸਤ ਵਚਨ ਕੀਤਾ ਅਤੇ ਖੁਸ਼ੀ ਦਾ ਜੈਕਾਰਾ ਗਜਾ ਪ੍ਰਵਾਨ ਕੀਤਾ। ਇਹ ਹੁਕਮਨਾਮਾ ਕਾਹਨ ਸਿੰਘ ਜੀ ਬੁਰਜ ਅਤੇ ਨੱਥਾ ਸਿੰਘ ਜੀ ਗਾਦੜੀ ਵਾਲਾ ਯੋਗ ਹੈ। ਉਸ ਵਿੱਚ ਸੁਵੇਗ ਸਿੰਘ ਜੀ ਸਰਹਾਲੀ ਅਤੇ ਮੇਹਰ ਸਿੰਘ ਜੀ ਲੋਪੋ ਕੇ ਯੋਗ ਵੀ ਵਚਨ ਹਨ। ਸਤਿਗੁਰੂ ਜੀ ਦੱਸਦੇ ਸੀ ਲਿਆਏ ਬਘੇਲ ਸਿੰਘ ਜੀ ਨਾਰਲੀ ਵਾਲੇ ਸੀ, ਨੱਥਾ ਸਿੰਘ ਜੀ ਨਾ ਲਿਆ ਸਕੇ ਸੀ। ਗੁਰੂ ਹਰੀ ਸਿੰਘ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਅਕਾਲ ਪੁਰਖ ਜੀ ਸਹਾਇ ਕਹਿ ਬਾਅਦ ਕਿਆ ਕਰਦੇ ਸੀ, 11ਵੀਂ ਪਾਤਸ਼ਾਹੀ ਸ੍ਰੀ ਗੁਰੂ ਬਾਲਕ ਸਿੰਘ ਜੀ ਜਿਨ੍ਹਾਂ ਮਾਰਗ ਦੀਆ ਬਿਤਾਏ, 12ਵੀਂ ਪਾਤਸ਼ਾਹੀ ਸਤਿਗੁਰੂ ਰਾਮ ਸਿੰਘ ਜੀ ਅਕਾਲ ਪੁਰਖ ਜਿਨ੍ਹਾਂ ਜੰਮ ਤੋਂ ਲਿਆ ਛਡਾਏ, ਅਤੇ ਜੋਤਕਾ ਜਾਮਾ ਗੁਰੂ ਹਰੀ ਸਿੰਘ ਜੀ ਜਿਨ੍ਹਾਂ ਟੁੱਟੀ ਲਈ ਮਿਲਾਏ, ਕਹਿਣਾ ਮੇਰੇ ਵੱਲੋਂ ਭਾਵ ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਹੁਕਮ ਹੈ। ਕਿਉਂਕਿ ਗੁਰੂ ਹਰੀ ਸਿੰਘ ਜੀ ਦੇ ਸਮੇਂ ਦੇ ਸਿੱਖ ਇਹੋ ਹੀ ਪਦਵੀ ਗੁਰੂ ਜੀ ਨੂੰ ਅਰਦਾਸੇ ਵਿੱਚ ਦਿਆ ਕਰਦੇ ਸੀ। ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਅੱਗੇ ਸ੍ਰੀ ਅਕਾਲ ਪੁਰਖ ਜੀ ਸਹਾਇ ਹੈ, ਉਹ ਸਤਿਗੁਰੂ ਜੀ ਵੱਲੋਂ ਗੁਰ ਪਰਮੇਸ਼ਰ ਏਕੋ ਜਾਣ ਵਾਕ ਅਨੁਸਾਰ ਗੁਰੂ ਬਾਲਕ ਸਿੰਘ ਜੀ ਯੋਗ ਹੀ ਸਤਿਗੁਰੂ ਰਾਮ ਸਿੰਘ ਜੀ ਅੱਖਰ ਲਿਖੇ ਹਨ। ਇਹ ਕਾਗਜ਼ ਸਤਿਗੁਰੂ ਜੀ ਮੈਨੂੰ ਦੱਸਿਆ ਸੀ, ਅਸਾਂ ਸਾਂਭ ਕੇ ਰੱਖਿਆ ਹੋਇਆ ਹੈ ਗੁਰੂ ਹਰੀ ਸਿੰਘ ਜੀ ਦੇ ਹੁਕਮ ਅਤੇ ਦਸਖਤਾਂ ਵਾਲਾ। ਨਿਮਾਣੀ ਦੇ ਮੇਲੇ 'ਤੇ ਸਤਿਗੁਰੂ ਜੀ ਜਿਵੇਂ ਸਭ ਸੰਗਤ ਨੂੰ ਸਦਾ ਸੁੱਖ ਆਨੰਦ ਪੁੱਛਦੇ, ਦੋਹਾਂ ਚੁੰਨੀਆਂ ਦੀ ਸੰਗਤ ਨੂੰ ਮਿਲ ਆਈ ਜਾਣ ਪੁੱਛਿਆ ਸੁਣਾਓ ਕੀ ਹਾਲ ਏ। ਉਹਨਾਂ ਦੱਸਿਆ ਅਸੀਂ ਆਪ ਦੇ ਆਨੰਦ ਸਮੇਂ ਤੋਂ ਕੁਝ ਨਾਰਾਜ਼ ਹਾਂ। ਸਤਿਗੁਰੂ ਜੀ ਪੁੱਛਿਆ ਕਾਰਨ ਦੱਸੋ। ਸਿੱਖਾਂ ਦੱਸਿਆ ਮਹਾਰਾਜ ਨਿਹਾਲ ਸਿੰਘ ਜੀ ਸਾਨੂੰ ਗੁਰੂ ਸਰ ਆਪ ਦੇ ਆਨੰਦ 'ਤੇ ਜਾਣੋ ਲੁਧਿਆਣੇ ਦੇ ਸਟੇਸ਼ਨ ਤੋਂ ਮੋੜ ਭੈਣੀ ਸਾਹਿਬ ਭੇਜ ਦਿੱਤਾ ਸੀ। ਅਸੀਂ ਮੁੜ 'ਤੇ ਆਏ ਪਰ ਤੁਸਾਂ ਸਾਨੂੰ ਆਪ ਵੀ ਨਾ ਹੱਸ ਬੁਲਾਇਆ ਅਤੇ ਨਾ ਪੁੱਛਿਆ ਤੁਸੀਂ ਕਿਉਂ ਨਾ ਭਾਈ ਗੁਰੂ ਸਰ ਪੁੱਜੇ। ਸਤਿਗੁਰੂ ਜੀ ਉੱਤਰ ਦਿੱਤਾ ਮੈਂ ਜਿਸ ਕਾਰ ਮੁਖਤਿਆਰੀ 'ਤੇ ਜਿਸ ਨੂੰ ਲਾਉਂਦਾ ਹਾਂ ਉਸ ਨੂੰ ਥੋੜ੍ਹੇ ਕੀਤੇ ਮੋੜਾ ਨਹੀਂ ਲਾਉਂਦਾ, ਕਿਉਂਕਿ ਉਹ ਹੀ ਉਸ ਵਿਹਾਰ ਅਤੇ ਵਗਤ ਦੀ ਵਿਉਂ ਜਾਣਦਾ। ਮਹਾਰਾਜ ਜੀ ਜਾਣਨ ਉਹਨਾਂ ਕਿਸ ਲਈ ਆਪ ਨੂੰ ਸਟੇਸ਼ਨ ਲੁਧਿਆਣੇ ਤੋਂ ਮੋੜਿਆ। ਤੁਸੀਂ ਹੁਣ ਜਿਵੇਂ ਮੈਨੂੰ ਕਹੋ ਮੈਂ ਤਿਆਰ ਹਾਂ। ਚੁੰਨੀਆਂ ਦੇ ਸਿੱਖਾਂ ਕਿਹਾ ਹੁਣ ਆਪ ਸਮੇਤ ਬੇਬੇ ਭੁਪਿੰਦਰ ਕੌਰ ਜੀ ਦੇ ਅੰਬਾਂ ਦੀ ਬਹਾਰੇ 15 ਦਿਨ ਸਾਨੂੰ ਦਰਸ਼ਨ ਦਿਓ। ਸਤਿਗੁਰੂ ਜੀ ਹਾਸ ਬਿਲਾਸ ਕਰਦਿਆਂ ਸਤ ਬਚਨ ਕਹਿ ਦਿੱਤਾ। ਵਰਖਾ ਉਤਰੀ, ਆਪ ਨੇ ਮਾਤਾ ਭੁਪਿੰਦਰ ਕੌਰ ਜੀ ਸਮੇਤ ਦੋਹੀ ਚੁੰਨੀ 15 ਦਿਨ ਦਰਸ਼ਨ ਦਿੱਤੇ। ਘੋੜਿਆਂ ਦਾ ਦੌਰਾ ਵੀ ਸਾਥ ਰੱਖਿਆ। ਇਸ ਸਮੇਂ ਮਾਤਾ ਜੀ ਦੀ ਸੇਵਕ ਮਾਈ ਦਿਆਲਾਂ ਵਰਨਾ ਦੀ ਵੀ ਨਾਲ ਹੀ ਰਹੀ ਅਤੇ ਕੁਝ ਹੋਰ ਸਾਧੂ ਵੀ ਸਾਥ ਰਹਿ। ਉੱਪਰ ਲਿਖਿਆ ਪ੍ਰਸੰਗ ਸਿੱਖਾਂ ਦੇ ਮਨ ਦੀ ਮਨਸਾ ਬੁੱਝ, ਜੇ ਮਨ ਦੀ ਨਾ ਬੁੱਝਣਗੇ ਤਾਂ ਰੋਸ ਰੱਖ ਕਿਸੇ ਮੇਲੇ 'ਤੇ ਨਹੀਂ ਜਾਣਾ। ਨਿਮਾਣੀ 'ਤੇ ਬੁਲਾ ਪੁੱਛਿਆ ਸੀ, ਉਹ ਮਨਸਾ ਪੂਰੀ ਕੀਤੀ ਅਤੇ ਜੋ ਉਹਨਾਂ ਚਾਹਿਆ ਸੋ ਵੀ ਮੰਨਿਆ ਸੀ। ਸੰਤ ਸੁੰਦਰ ਸਿੰਘ ਜੀ ਪੂੰਗਾ ਵਾਲਿਆਂ ਦਾ ਜਥਾ ਦੜਪ ਵਿੱਚ ਫਿਰਦਾ ਸੀ। ਕਈ ਸ਼ਰਾਬੀ ਪੁੱਛਦੇ ਮਸਤ ਹੁੰਦੇ, ਕਈ ਵਾਰ ਕਤਾਰਾਂ ਹੀ ਖੜੋਂਦੀਆਂ ਅਤੇ ਮਸਤ ਹੁੰਦੀਆਂ। ਕੇਸਰ ਸਿੰਘ ਜਿਹੜਾ ਸਿਆਲਕੋਟ ਦਾ ਵੀ ਸੰਤ ਜੀ ਤੋਂ ਭਜਨ ਪੁੱਛ ਕੂਕਾ ਹੋਇਆ, ਜਦ ਬੈਠੇ ਸਮਾਧੀ ਲਾਵੇ ਅਤੇ ਗੁਰ ਕੀ ਮੂਰਤ ਮਨਮੈ ਧਿਆਨ ਧਾਰੇ ਤਾਂ ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਹੀ ਆਪੋ ਦਰਸ਼ਨ ਸਾਹਮਣੇ ਆਵੇ। ਕੇਸਰ ਸਿੰਘ ਅਸਚਰਜ ਹੋਵੇ ਕਿਉਂਕਿ ਉਸ ਅਜੇ ਸਤਿਗੁਰੂ ਜੀ ਦਾ ਦਰਸ਼ਨ ਨਹੀਂ ਕੀਤਾ ਸੀ। ਅੰਮ੍ਰਿਤਸਰ ਦੀਪ ਮਾਲਾ ਅਤੇ ਸੰਤ ਜੀ ਨਾਲ ਆਇਆ ਅਤੇ ਮੱਥਾ ਟੇਕਿਆ। ਉਹ ਦਰਸ਼ਨ ਜੋ ਸੁਤੇ ਸਮਾਧੀ ਵਿੱਚ ਹੁੰਦੇ ਸੀ ਕਰ ਮਸਤ ਹੋਇਆ ਅਤੇ ਸੰਤ ਜੀ ਦੇ ਜਥੇ ਵਿੱਚੋਂ ਛੁੱਟੀ ਮੰਗ ਸਤਿਗੁਰੂ ਜੀ ਸਾਥ ਭੈਣੀ ਸਾਹਿਬ ਆ ਗਿਆ। ਜਦੋਂ ਸੰਤ ਸੁੰਦਰ ਸਿੰਘ ਜੀ ਦਾ ਵੀ ਜਦੋਂ ਮਿਲਦੇ ਬੜਾ ਅਦਬ ਕਰਦਾ ਅਤੇ ਕਹਿੰਦਾ ਜੋ ਆਪ ਕਹਿੰਦੇ ਸੀ ਜਿਸ ਦਾ ਤੈਨੂੰ ਦਰਸ਼ਨ ਹੁੰਦਾ ਹੈ ਉਹ ਸਮੇਂ ਦਾ ਸਤਿਗੁਰੂ ਹੈ, ਮੈਂ ਤੇ ਕਾਮੇ ਦੀ ਤਰ੍ਹਾਂ ਉਸ ਦੇ ਕਹਿ ਦੀ ਕਾਰ ਕਰਦਾ ਹਾਂ, ਉਹ ਆਪ ਦਾ ਬਚਨ ਸੱਤ ਪ੍ਰਤੱਖ ਜਾਪਿਆ ਹੈ। ਏਕ ਸਮੇਂ ਲਾਇਲਪੁਰ ਦੇ ਜ਼ਿਲ੍ਹੇ ਤਹਿਸੀਲ ਟੋਭਾ ਟੇਕ ਸਿੰਘ ਪਿੰਡ ਜਾ ਮਾਰਾਂ ਇੱਕ ਮਾਈ ਵੱਲ ਘੋੜਿਆਂ ਦਾ ਦੌਰਾ ਸੀ। ਜਮਾਰਾਂ ਦੇ ਜੱਟਾਂ ਦਾ ਘਰ ਦਾ ਵਿਛੇਰਾ ਪਾਲਿਆ ਜੋ ਕਿਸੇ ਨੂੰ ਉੱਪਰ ਨਾ ਚੜ੍ਹਨ ਦਿੰਦਾ ਸੀ। ਉਹਨਾਂ ਲਗਾਮ ਦੇ ਲਿਆ ਖਿਲਾਰਿਆ ਅਤੇ ਕਿਹਾ, ਗੁਰੂ ਜੀ ਸਵਾਰੀ ਦੇ ਬੜੇ ਪੱਕੇ ਸੁਣੇ ਹਨ, ਸਾਨੂੰ ਇਸ 'ਤੇ ਚੜ੍ਹ ਵਿਖਾਉਣ। ਸਿੱਖਾਂ ਕਿਹਾ, ਗੁਰੂ ਜੀ ਇਹ ਡੇਗ ਦਿੰਦਾ ਹੈ। ਸਤਿਗੁਰੂ ਜੀ ਪਕੜ ਪਿਆਰ ਕਰ ਬਿੱਲ ਲਗਾਮ ਫੜੀ ਉੱਛਲ ਉੱਪਰ ਜਾ ਬੈਠੇ। ਇੱਧਰ ਉੱਧਰ ਤੋਰਿਆ, ਲੋਕਾਂ ਕਿਹਾ, ਤੁਸਾਂ ਕਰਾਮਾਤ ਕੀਤੀ ਹੈ। ਗੁਰੂ ਜੀ ਕਿਹਾ, ਪਿਆਰ ਅਤੇ ਕਰਤੱਵ ਕੀਤਾ ਹੈ। ਤੁਸੀਂ ਝਿੜਕ ਅਤੇ ਝਾਕ ਕਾਲਾ ਕਰ ਲੈਂਦੇ ਹੋ, ਪਸ਼ੂ ਵੀ ਸਭ ਸੋਝੀ ਰੱਖਦੇ ਹਨ। ਘੋੜਾ ਅਤੇ ਚੱਲਦਾ ਅਸਵਾਰ ਦੀ ਚਾਲੇ ਹੈ। ਅੱਗੋਂ ਨੂੰ ਸਵਾਰ ਪਿਆਰ ਕਰਦਾ ਅਤੇ ਘੋੜਾ ਵਿਹਾਰ ਕਰਦਾ ਹੋ ਗਏ, ਦੋਵੇਂ ਸੁਧਰ ਗਏ। ਚੁਗਾਵਾਂ ਤਹਿਸੀਲ ਸਮੁੰਦਰੀ ਜ਼ਿਲ੍ਹਾ ਲਾਇਲਪੁਰ ਦਾ ਊਧਮ ਸਿੰਘ ਬੜਾ ਜਵਾਨ ਸੀ। ਦੂਰੋਂ ਬੋਰੀਆਂ ਸੁੱਟ ਸੁੱਟ ਗੱਡਾ ਭਰ ਦਿੰਦਾ ਸੀ। ਉਸਨੂੰ ਜੇ ਨਾਮਧਾਰੀ ਸਿੱਖ ਕਹਿੰਦੇ ਤੂੰ ਸਿੱਖ ਹੋ, ਤਾਂ ਕਹਿੰਦਾ, ਜੋ ਮੈਨੂੰ ਮੋਹ ਲਵੇ ਮੇਰਾ ਮਨ ਉਹ ਲਵੇ। ਮਨੁੱਖ ਉਹ ਜੋ ਲਵੇ ਮੋਹ, ਦੂਜੇ ਅਤੇ ਪਸ਼ੂ ਅਤੇ ਜਨੌਰ ਹੀ ਹਨ। ਜਿਸ ਵਿੱਚ ਰੂਪ, ਬੁੱਧ, ਬਲ ਆਦਿ ਕੋਈ ਵੀ ਕਿਸੇ ਨੂੰ ਮੋਹਣ ਵਾਲੀ ਸ਼ਕਤ ਨਾ ਹੋਵੇ, ਉਹ ਕੀ ਹੋਇਆ? ਸਤਿਗੁਰੂ ਜੀ ਚੁਗਾਵੇਂ ਗਏ। ਊਧਮ ਸਿੰਘ ਸਤਿਗੁਰੂ ਜੀ ਦਾ ਸੁੰਦਰ ਸਰੂਪ, ਚਮਕੀਲਾ ਚਿਹਰਾ, ਫੁਰਤੀਲਾ ਸਰੀਰ, ਜਵਾਨਾਂ ਵਾਲਾ ਬਲ, ਬੁੱਧਵਾਨਾਂ ਵਾਲੀ ਬੁੱਧੀ ਦੇਖ ਮੋਹਿਆ ਗਿਆ। ਅਰਜ ਕਰ ਭਜਨ ਲਿਓ ਸੂ, ਪਿੰਡ ਵਿੱਚ ਹੁਕਾ ਦਿੱਤੋ ਸੂ, ਓਏ ਦੁਨੀਆਂ ਦੇ ਲੋਕੋ, ਆਓ ਮੇਰੇ ਸਤਿਗੁਰੂ ਜੀ ਦਾ ਦਰਸ਼ਨ ਪਾਓ। ਇਹ ਮੇਰੇ ਪਸੰਦ ਆਇਆ ਹੈ, ਜਿਸ ਨੂੰ ਵੇਖ ਮੈਂ ਆਨੰਦ ਪਾਇਆ ਹੈ। ਜਿਹੜਾ ਕਵੇ ਤੂੰ ਕੀ ਇਹਨਾਂ ਵਿੱਚ ਵੇਖਿਆ ਹੈ, ਉਸ ਨੂੰ ਕਵੇ, ਦਰਗਾਹੇ ਤਾਂ ਪਤਾ ਨਹੀਂ, ਦੁਨੀਆਂ ਵਿੱਚ ਤਾਂ ਇਹੋ ਜਿਹਾ ਸੋਹਣਾ ਅਤੇ ਗੁਣਾ ਭਰਿਆ ਹੋਣਾ ਦੁਰਲੱਭ ਹੈ। ਇਹ ਊਧਮ ਸਿੰਘ ਸਰਦਾ ਧਾਰ ਸੀਧਮ ਸਿੰਘ ਹੋ ਗਿਆ। 109 ਚੱਕ ਦੌਰਾ ਸਰਦਾਰ ਅਵੇਰ ਸਿੰਘ ਵੱਲ ਗਿਆ। ਅੱਗੇ ਸੱਦੋਵਾਲ ਖਾਨਪੁਰ ਨੂੰ ਟੁਰੇ। ਇਸ ਚੱਕ 109 ਦੇ ਵੀ ਸਿੱਖ ਸੰਗਤ ਦੇ ਪਿਆਰ ਪਾਰੋਂ ਸਾਥ ਟੁਰੇ। ਸੱਦੋਵਾਲੇ ਤੋਂ ਖਾਨਪੁਰ ਗਿਆ ਇੱਕ ਮੁਸਲਮਾਨ ਭਲਵਾਨ। ਗੁਆਣ ਦੇ ਸੁਭਾਅ ਸਿੰਘ ਜਵਾਨ ਦੇਖ ਕਿਹਾ, ਮੇਰੇ ਨਾਲ ਕੋਈ ਘੁਲੇ, ਦੇਖਣਾ ਮੈਂ ਕਿਵੇਂ ਇਹਨਾਂ ਨੂੰ ਢਾਂਦਾ ਹਾਂ ਜੋ ਚਿੱਟ ਕੱਪੜੀਏ ਤਗੜੇ ਦਿਸਦੇ ਹਨ। 109 ਚੱਕ ਦੇ ਲਛਮਣ ਸਿੰਘ ਨੂੰ ਉਸ ਨਾਲ ਡਾਇਆ। ਉਸਨੇ ਭਲਵਾਨ ਨੂੰ ਝਾਟੀ ਢਾਇਆ। ਸਤਿਗੁਰੂ ਜੀ 2 ਰੁਪਏ ਉਸ ਭਲਵਾਨ ਨੂੰ ਸਰਦਾਰ ਅਰਬੇਲ ਸਿੰਘ ਤੋਂ ਦਵਾਏ ਅਤੇ ਆਪ ਕਿਹਾ, ਗੁਮਾਨ ਨਹੀਂ ਕਰਨਾ ਚਾਹੀਦਾ, ਜਰਨਾ ਚਾਹੀਦਾ। 1973 ਬਿਕਰਮੀ ਦੇ ਹੋਲੇ 'ਤੇ ਰੱਤੇ 'ਚੋਂ ਇਹ ਦਰਸ਼ਨ ਦਿੱਤੇ ਜ਼ਿਲ੍ਹੇ ਲਾਇਲਪੁਰ। ਸੇਵਾ, ਸਾਥ, ਉੱਦਮ ਸਭ ਨੇੜੇ ਦੇ ਨਗਰਾਂ ਦਿੱਤਾ। ਸਾਹਿਬ ਸਿੰਘ ਜੇ ਸਿੱਖਾਂ ਉੱਦਮ ਸਾਥ ਨਾਲ ਹੋ ਕੇ ਸਭ ਕੀਤਾ, ਪਰ ਖਰਚ ਸਰਦਾਰ ਸੌਣ ਸਿੰਘ ਜੈਲਦਾਰ ਦੇ ਵੱਲੋਂ ਹੀ ਹੋਇਆ। ਇਹ ਗੁਰੂ ਹਰੀ ਸਿੰਘ ਜੀ ਦੇ ਸਮੇਂ ਦਾ ਸੇਵਕ ਸਰਦਾਰ ਘਰ ਸੀ। ਪਾਠਾਂ ਦੇ ਭੋਗ ਬਹੁਤ ਸੰਗਤ ਵੱਲੋਂ ਆਏ ਪਾਏ। ਅਗਲੇ ਸਾਲ ਹੋਲਾ ਚੂਹੇ ਝਾੜ ਜ਼ਿਲ੍ਹਾ ਸ਼ੇਖੂਪੁਰਾ ਦੀ ਸੰਗਤ ਵੱਲੋਂ ਮੰਗ ਲਿਆ, ਮਨਜ਼ੂਰ ਹੋਇਆ, ਸਭ ਸੰਗਤ ਨੂੰ ਸੁਣਾਇਆ ਗਿਆ। ਇਹ ਸ਼ੇਖੂਪੁਰਾ ਹੁਣ ਆਮ ਰੌਣਕ ਅਤੇ ਆਬਾਦੀ ਹੋਣ ਕਰ ਕੁਝ ਲਾਇਲਪੁਰ 'ਚੋਂ ਅਤੇ ਕੁਝ ਗੁਜਰਾਂਵਾਲੇ 'ਚੋਂ ਪਾਸਾ ਹਿੱਸਾ ਲੈ ਜ਼ਿਲ੍ਹਾ ਬਣਿਆ। ਕਾਗਤ ਮਿਸਲਾਂ ਆਏ, ਕਚਹਿਰੀ ਖੁੱਲ੍ਹੀ, ਜ਼ਿਲ੍ਹੇ ਯੋਗ। 1974 ਬਿਕਰਮੀ ਮੁਤਾਬਕ 1917 ਈਸਵੀ ਵਿੱਚ ਇਸ ਸਮੇਂ ਨਾਮਧਾਰੀ ਪੰਥ ਦਾ ਪ੍ਰਚਾਰ ਕਰਨ ਦੇ ਸ਼ੌਂਕ ਵਾਲੇ ਜਥੇ ਜੋ ਫਿਰਦੇ ਸੀ ਦੂਰ ਨੇੜੇ, ਸੰਤ ਸੁੰਦਰ ਸਿੰਘ ਜੀ ਪੂੰਗਾ ਵਾਲੇ, ਸੰਤ ਭਗਤ ਸਿੰਘ ਜੀ ਦਾਤੇਵਾਲ, ਸੰਤ ਮੰਗਲ ਸਿੰਘ ਜੀ ਫਤੂਈ ਚੱਕ, ਸੰਤ ਨੱਥਾ ਸਿੰਘ ਜੀ ਪਤੰਗ ਬੁੱਝਿਆਂ ਵਾਲੀ, ਸੰਤ ਆਲਾ ਸਿੰਘ ਜੀ ਵਰਨ, ਸੰਤ ਬੰਤਾ ਸਿੰਘ ਜੀ ਬੂੜਾ ਡੱਲਾ, ਸੰਤ ਅਤਰ ਸਿੰਘ ਜੀ ਸੰਭੜਿਆਲ, ਪੰਡਿਤ ਬਸੰਤ ਸਿੰਘ ਜੀ ਪਧਾਣਾ, ਆਪ ਰਾਮ ਜੋਗੀ ਹੋ ਘਰੋਂ ਨਿਕਲੇ ਸੀ। ਦੇਸ਼ ਵਿੱਚ ਦੌਰਾ ਕਰ ਆਪਣੇ ਸਤਿਗੁਰੂ ਜੀ ਦੇ ਨਾਮ ਦਾ ਪ੍ਰਚਾਰ ਕਰਦੇ ਸੀ। ਹੇ ਅਚੁੱਤ, ਹੇ ਪਾਰ ਬ੍ਰਹਮ ਅਵਿਨਾਸੀ ਅਗਨਾਸ, ਹੇ ਪੂਰਨ, ਹੇ ਸਰਬਮੈ ਦੁਖ ਭੰਜਨ ਗੁਣਤਾਸ, ਹੇ ਸੰਗੀ, ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ, ਹੇ ਗੁਣ ਨਿਧਾਨ, ਜਾ ਕਹਿ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈਪੀ ਹੋਮਨਹਾਰ, ਹੇ ਸੰਤਾ ਕੈ ਸਦਾ ਸੰਗ, ਨਿਧਾਰਾ ਆਧਾਰ ਹੇ ਠਾਕੁਰ ਹੋ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀਜੈ ਨਾਮ ਦਾਨ, ਰਾਖੋ ਹੀ ਐ ਪਰੋਇ। ਯਾਹੀ ਕੁਲ ਤੇ ਪ੍ਰਗਟ ਹੋਇ, ਤਾਹੀ ਕੁਲ ਕੋ ਨਾਮ, ਪੁਣ ਦਵਾਦਸ ਗੁਰਿੰਡ ਕਹੋ, ਮੇਰੀ ਹੈ ਪ੍ਰਣਾਮ।